ਤੈਂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾ ਸੰਸੋਏ
ਸਤਨਾਮ ਵਾਹਿਗੁਰੂ ਸਾਹਿਬ ਜੀਓ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਸੱਤ ਚੌਦਹ ਤੀਨ ਚਾਰ ਕਰ ਮਹਿਲਤ ਚਾਰ ਬਹਾਲੀ ਨੌ ਸੱਤ ਚੌਦਹ ਤੀਨ ਚਾਰ ਕਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਕੱਲ੍ਹ ਦੀ ਕਥਾ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਦੇ ਕਹਿਣ ਤੋਂ ਅਰਬਾਂ ਦੇ ਮੁਲਕ ਦੇ ਅੰਦਰ ਸਾਊਦੀ ਅਰਬ ਦੇ ਇਲਾਕੇ ਵਿੱਚ ਮੱਕਾ ਸ਼ਹਿਰ ਹੈ, ਕਾਬਾ ਮੰਦਰ ਹੈ, ਇਸਲਾਮੀ ਜਗਤ ਦਾ ਕੇਂਦਰ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪਹੁੰਚੇ ਨੇ ਔਰ ਪਹੁੰਚ ਕੇ ਸਾਧ ਸੰਗਤ ਜੀ ਇਸ ਸ਼ਬਦ ਦਾ ਉਚਾਰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤਾ ਹੈ। ਬਸੰਤ ਹਿੰਡੋਲ ਦੋ ਰਾਗਾਂ ਨੂੰ ਮਿਲਾ ਕੇ ਪਹਿਲੇ ਪਾਤਸ਼ਾਹ ਦੂਜੇ ਘਰ ਦੇ ਵਿੱਚ ਇਹ ਸ਼ਬਦ ਦਾ ਉਚਾਰਨ ਕਰਦੇ ਨੇ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਉਤਪੱਤੀ ਲੈਤਾ ਪਾਲਣਾ ਕਰਨ ਵਾਲਾ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਗੁਰੂ ਨਾਨਕ ਸਾਹਿਬ ਜੀ ਮੰਗਲ ਕਰਕੇ ਫਰਮਾਉਂਦੇ, ਨੌ ਸੱਤ ਚੌਦਾਂ ਤੀਨ ਚਾਰ ਕਰ, ਨੌ ਖੰਡ ਹਨ, ਸੱਤ ਦੀਪ ਨੇ, ਚੌਦਾਂ ਲੋਕ ਨੇ, ਤਿੰਨ ਗੁਣ ਰਜੋ ਤਮੋ ਤੇ ਸਤੋ ਤੇ ਚਾਰ ਜਿਹੜੀਆਂ ਸਾਧ ਸੰਗਤ ਜੀ ਖਾਣੀਆਂ ਨੇ ਜਾਂ ਚਾਰ ਵੇਦ ਹਨ।
ਮਹਿਲ ਚਾਰ ਬਹਾਲੇ
ਕਹਿੰਦੇ ਨੇ ਕਿ ਚਾਰ ਸੁੰਦਰ ਜਿਹੜੀ ਮਹਿਲ ਹਵੇਲੀ ਹੈ ਤੇ ਇਸ ਵਾਸਤੇ ਬਹਾਲੀ ਇਸਤ ਬਣਾਉਣਾ ਕੀਤੀ ਹੈ, ਭਾਵ ਕੀ ਇਸਤ ਕੀਤੀ ਹੈ, ਚਾਰ ਖਾਣੀਆਂ ਸਾਰੇ ਸੰਸਾਰ ਦੀ ਰਚਨਾ,
ਚਾਰੇ ਦੀਵੇ ਚਾਰ ਹੱਥ ਦੀਏ,
ਚਾਰੇ ਵੇਦਾਂ ਰੂਪੀ ਦੀਵੇ ਜਿਹੜੇ ਸੀ ਤੇ ਚਾਰ ਅਵਤਾਰਾਂ ਦੇ ਹੱਥ ਵਿੱਚ, ਚਾਰ ਵਰਨਾਂ ਦੇ ਹੱਥ ਦੇ ਅੰਦਰ, ਜਾਂ ਚਾਰੇ ਅਵਤਾਰ ਹੰਸਾ ਅਵਤਾਰ ਤੇ ਸ੍ਰੀ ਰਾਮ ਚੰਦਰ ਸ੍ਰੀ ਕ੍ਰਿਸ਼ਨ ਕਲਕੀ ਅਵਤਾਰ, ਇਹਨਾਂ ਦੇ ਹੱਥ ਵਿੱਚ ਇਹ ਵੇਦਾਂ ਦੇ ਦੀਵੇ ਦਿੱਤੇ। ਇੱਕ ਇੱਕ ਵਾਰੀ ਦੇ ਅੰਦਰ ਸਾਧ ਸੰਗਤ ਜੀ ਇਹ ਦੀਵੇ ਦੇਣਾ ਕੀਤੇ।
ਮਿਹਰਬਾਨ ਮਸੂਦਨ ਮਾਧੋ,
ਜੋ ਸਾਰਿਆਂ ਦੇ ਉੱਤੇ ਮਿਹਰਬਾਨੀ ਕਰਨ ਵਾਲਾ ਹੈ, ਮਧੂ ਦੈਨ ਨੂੰ ਕੱਟਣ ਵਾਲਾ, ਮਾਧੋ ਮਾਇਆ ਦਾ ਪਤੀ,
ਐਸੀ ਸ਼ਬਦ ਤੁਮਾਰੀ,
ਇਸ ਵਾਸਤੇ ਹੈ ਵਾਹਿਗੁਰੂ ਪਰਮੇਸ਼ਰ ਤੇਰੀ ਸਾਰੀ ਸ਼ਕਤੀ ਜਿਹੜੀ ਹੈ ਤੇ ਵਰਤਦੀ ਸਾਰੇ ਸੰਸਾਰ ਦੇ ਵਿੱਚ,
ਘਰ ਘਰ ਲਸ਼ਕਰ ਪਾਵਕ ਤੇਰਾ,
ਵਿਸਰਾਮ ਦੇ ਕੇ ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਨੇ ਤੇ ਘਰ ਸਰੀਰਾਂ ਸਰੀਰਾਂ ਦੇ ਅੰਦਰ ਜੋ ਜਟਰਾਗਨੀ ਪਾਵਕ ਅਗਨੀ ਹੈ, ਜਟਰਾਗਨ ਇਹੀ ਤੇਰੀ ਲਸ਼ਕਰ ਫੌਜ ਹੈ,
ਕਰੇ ਸਿਕਦਾਰੀ,
ਜੋ ਧਰਮ ਰਾਜਾ ਹੈ ਤੇ ਇਹੀ ਸਿਕਦਾਰੀ ਤਹਿਤ ਬਿਠਾਉਣ ਵਾਲਾ ਠਾਣੇਦਾਰੀ ਕਰ ਰਿਹਾ ਹੈ।
ਧਰਤੀ ਦੇ ਮਿਲੇ ਕਵੇਰਾ,
ਸਾਧ ਸੰਗਤ ਜੀ ਧਰਤੀ ਦਿੱਤੀ ਵਾਹਿਗੁਰੂ ਪਰਮੇਸ਼ਰ ਨੇ, ਇੱਕੋ ਵਾਰੀ ਇਹ ਦੇਗ ਲੰਗਰ ਦੇ ਦਿੱਤਾ ਹੈ,
ਭਾਗ ਤੇਰਾ ਭੰਡਾਰੀ,
ਭਾਗ ਕਹਿੰਦੇ ਨੇ ਕਰਮਾਂ ਦੇ ਤਾਈ ਤੇ ਇਸ ਵਾਸਤੇ ਇਹ ਤੇਰਾ ਵਾਹਿਗੁਰੂ ਪਰਮੇਸ਼ਰ ਭੰਡਾਰੀ ਹੈ, ਜੋ ਭਾਵ ਕਰਮ ਹੈ,
ਨਾ ਸਬੂਰ ਹੋਵੇ ਫਿਰ ਮੰਗੈ,
ਭੰਡਾਰੇ ਨੂੰ ਵਰਤਾਉਣ ਵਾਲਾ ਜਿਹਦੇ ਤਾਈ ਨਾ ਸਬਰ ਆਵੇ ਸੰਤੋਖ ਆਵੇ ਤੇ ਫੇਰ ਉਹ ਮੰਗਦਾ ਹੈ ਪਦਾਰਥਾਂ ਦੇ ਤਾਈ,
ਨਾਰਦ ਕਰੇ ਖੁਆਰੀ,
ਇਹਦੇ ਵਿੱਚ ਨਾਰਦ ਸਾਧ ਸੰਗਤ ਜੀ ਮਨ ਹੈ ਤੇ ਇਹੀ ਜੀਵਨ ਦੀ ਖੁਆਰੀ ਕਰਦਾ ਹੈ,
ਅੰਧੇਰਾ ਬੰਦੀ ਖਾਨਾ
ਕਹਿੰਦੇ ਨੇ ਜਿਹੜਾ ਲੱਭ ਹੈ ਤੇ ਇਹੀ ਅੰਧੇਰਾ ਸਾਧ ਸੰਗਤ ਜੀ ਅੰਧੇਰਾ ਬੰਦੀ ਖਾਨਾ ਹੈ, ਅੰਧੇਰੇ ਵਾਲਾ ਬੰਦੀ ਖਾਨਾ ਹੈ, ਲੱਭ ਲਾਲਕੀਆਂ ਦੇ ਤਾਹੀਂ ਅਗਿਆਨ ਦਾ ਅੰਧੇਰਾ ਹੀ ਬੰਦੀ ਖਾਨਾ ਹੈ,
ਔਗਣ ਪੈਰ ਲੁਹਾਰੀ,
ਜਿਹੜੇ ਔਗਣ ਕੀਤੇ ਹੋਏ ਨੇ ਤੇ ਇਹੀ ਸਾਧ ਸੰਗਤ ਜੀ ਮਨ ਬੁੱਧੀ ਪੈਰਾਂ ਨੂੰ ਲੁਹਾਰੀ ਬੇੜੀਆਂ ਪਈਆਂ ਨੇ,
ਮੁੰਜੀ ਮਾਰ ਪਵੇ ਨਿਤ ਮੁਦਗਰ,
ਸਾਧ ਸੰਗਤ ਜੀ ਤੇ ਜਿਨ੍ਹਾਂ ਨੇ ਪਾਪਾਂ ਦੀ ਪੂੰਜੀ ਇਕੱਠੀ ਕੀਤੀ ਹੋਈ ਹੈ ਤੇ ਉਹਨਾਂ ਦੇ ਉੱਤੇ ਹਮੇਸ਼ਾ ਮਧਗਰਾਂ ਦੀ ਮਾਰ ਹੁੰਦੀ ਹੈ,
ਪਾਪ ਕਰੇ ਕੁਟਵਾਰੀ,
ਇਹ ਜਿਹੜਾ ਪਾਪਾਂ ਦੀ ਪੂੰਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਇਕੱਠੀ ਕੀਤੀ ਹੋਈ ਹੈ ਤੇ ਜਿਹੜੇ ਧਰਮ ਰਾਜਾ ਕੋਤਵਾਲ ਹੈ ਤੇ ਉਹਦੇ ਜਿਹੜੇ ਦੂਤ ਨੇ ਅੱਗੇ ਸਾਧ ਸੰਗ ਜੀ ਉਹੀ ਫਿਰ ਪੱਤਰਾਂ ਦੀ ਉਹਨਾਂ ਲੋਕਾਂ ਦੇ ਉੱਤੇ ਵਰਖਾ ਕਰਦੇ ਹਨ,
ਭਾਵੇਂ ਚੰਗਾ ਭਾਵੇਂ ਮੰਦਾ,
ਤੇ ਭਾਵੇਂ ਚੰਗਾ ਹੋ ਰਿਹਾ ਸੰਸਾਰ ਦੇ ਭਾਵੇਂ ਮੰਦਾ ਹੋ ਰਿਹਾ,
ਜੈਸੀ ਨਜ਼ਰ ਤੁਮਾਰੀ
ਵਾਹਿਗੁਰੂ ਪਰਮੇਸ਼ਰ ਤੇ ਜਿਹੋ ਜਿਹੀ ਤੇਰੀ ਨਿਗਾਹ ਹੋ ਰਹੀ ਹੈ ਉਹਦੇ ਅਨੁਸਾਰ ਹੀ ਸਾਰਾ ਵਾਤਾਵਰਨ ਚੱਲ ਰਿਹਾ, ਉਹ ਜਿਹਾ ਫਲ ਮਿਲਦਾ ਹੈ। ਸਾਰੇ ਸੰਸਾਰ ਦਾ ਆਦਿ ਪੁਰਖ ਪੂਰਨ ਹੈ ਤੇ ਉਸਨੂੰ ਅੱਲਾ ਅੱਲਾ ਉਚਾਰਨ ਲੱਗ ਪਏ ਨੇ। ਮੁਸਲਮਾਨਾਂ ਦੇ ਅੰਦਰ ਜਿਹੜੇ ਸ਼ੇਖ ਬਿਰ ਜਾਤੀ ਵਾਲੇ ਲੋਕ ਨੇ ਉਹਨਾਂ ਦੀ ਇਹ ਵਾਰੀ ਆ ਗਈ ਰਾਜ ਕਰਨ ਦੇ,
ਦੇਵਲ ਦੇਵਤਿਆਂ ਕਰ ਲਾਗਾ।
ਇਸ ਵਾਸਤੇ ਦੇਵਲ ਜਿਹੜੇ ਮੰਦਰ ਨੇ ਤੇ ਦੇਵਤਿਆਂ ਦੀਆਂ ਮੂਰਤੀਆਂ ਤੇ ਇਹਨਾਂ ਨੂੰ ਟੈਕਸ ਲੱਗ ਰਿਹਾ ਹੈ।
ਐਸੀ ਕੀਰਤ ਚਾਲੀ
ਇਹੋ ਜੀ ਤੇਰੀ ਜਿਹੜੀ ਹੈ ਇਹੋ ਜੀ ਸੰਸਾਰ ਦੇ ਅੰਦਰ ਤੇ ਕੀਰਤੀ ਮਹਿਮਾ ਦੀ ਰੀਤੀ ਚੱਲ ਪਈ ਹੈ।
ਪੂਜਾ ਬਾਗ ਨਵਾਜ ਮੁਸੱਲਾ,
ਇਸ ਵਾਸਤੇ ਜਿਵੇਂ ਲੋਟਾ ਹੈ ਤੇ ਬਾਂਗਾਂ ਦੇਣੀਆਂ ਤੇ ਨਵਾਜਾਂ ਪਾਣੀਆਂ ਤੇ ਮਸੱਲਾ ਵਿਛਾਉਣ ਵਾਲਾ ਆਸਣ ਥੱਲੇ
ਨੀਲ ਰੂਪ ਬਨਵਾਰੀ
ਤੇ ਨੀਲੇ ਵਸਤਰ ਪਾਉਣੇ ਤੇ ਇਹ ਸੰਸਾਰ ਬਾਗ ਦੇ ਵਾਲੀ ਵਾਹਿਗੁਰੂ ਪਰਮੇਸ਼ਰ ਇਹ ਚੀਜ਼ਾਂ ਸੰਸਾਰ ਵਿੱਚ ਪ੍ਰਗਟ ਹੋ ਗਈਆਂ ਨੇ।
ਕਰਮੀਆਂ ਸਭਨਾ ਜੀਆਂ
ਤੇ ਘਰਾਂ ਘਰਾਂ ਦੇ ਅੰਦਰ ਸਾਰੇ ਜੀਆਂ ਦੇ ਮੁੱਖੋਂ ਆਓ ਮੀਆਂ ਜੀ ਆਓ ਮੀਆਂ ਜੀ ਇਹੀ ਬੋਲੀ ਉਚਾਰਨ ਹੋ ਰਹੀ ਹੈ।
ਬੋਲੀ ਅਵਰ ਤੁਮਾਰੀ
ਹੋਰ ਹੀ ਤੇਰੀ ਬੋਲੀ ਹੋ ਗਈ ਜੀਵਾਂ ਦੇ ਅੰਦਰ।
ਜੇ ਤੂੰ ਮੀਰ ਮਹੀਪਤ ਸਾਹਿਬ
ਕਰਕੇ ਵਾਹਿਗੁਰੂ ਪਰਮੇਸ਼ਰ ਤੇ ਤੂੰ ਮਹੀ ਧਰਤੀ ਦਾ ਪਤੀ ਹੈ ਤੇ ਸਾਹਿਬ ਮਾਲਕ ਹੈ, ਜੇ ਕਰਕੇ ਤੂੰ ਇਹਨਾਂ ਨੂੰ ਹੀ ਮੀਰ ਪਾਤਸ਼ਾਹ ਬਣਾਉਣਾ ਹੈ,
ਕੁਦਰਤ ਕੌਣ ਹਮਾਰੀ,
ਤਾਂ ਫਿਰ ਸਾਡੀ ਕੀ ਸ਼ਕਤੀ ਹੈ ਕਿ ਆਪ ਜੀ ਨੂੰ ਇਸ ਗੱਲ ਤੋਂ ਰੋਕ ਸਕੀਏ।
ਚਾਰੇ ਕੁੰਟ ਸਲਾਮ ਕਰੇਂਗੇ,
ਚਾਰੇ ਜਿਹੜੇ ਕੁੰਟਾਂ ਦੇ ਜੀਵ ਨੇ ਤੇ ਫਿਰ ਸਲਾਮਾਂ ਲੇਖ ਵੀ ਹੋਵੇਗੀ ਚਾਰੇ ਪਾਸੇ ਚਾਰੇ ਦੇਸ਼ਾਂ ਦੇ ਅੰਦਰ।
ਸਿਫਤ ਤੁਮਾਰੀ
ਤੇ ਭਗਤੀ ਦੇ ਥਾਂ ਫਿਰ ਘਰ ਘਰ ਦੇ ਅੰਦਰ ਤੇਰੀ ਸ਼ਕਤੀ ਹੋਵੇਗੀ।
ਨਿਤ ਸਿਮਰਤ ਪੁੰਨ ਦਾਨ ਪਿਛੀ
ਕਹਿੰਦੇ ਆਕਾਸ਼ਬਾਣੀ ਹੋਈ ਫਿਰ ਕੀ ਚਾਹੁੰਦੇ ਹੋ, ਕਹਿੰਦੇ ਹਿੰਦੂਆਂ ਵਾਸਤੇ ਤੀਰਥ ਯਾਤਰਾ ਚਾਹੀਦੀ, ਸਿਮਰਤੀਆਂ ਦਾ ਪਾਠ ਕਰਨ ਤੇ ਪੁੰਨ ਦਾਨ ਕਰਨ।
ਮਿਲੇ ਦਿਹਾੜੀ
ਮਨੁੱਖਾ ਜਨਮ ਦੀ ਦਿਹਾੜੀ ਦੇ ਅੰਦਰ ਇਹਨਾਂ ਨੂੰ ਲਾਭ ਮਿਲੇ, ਭਾਵ ਕੀ ਇਹ ਟੈਕਸ ਨਹੀਂ ਚਾਹੀਦਾ ਤੀਰਥਾਂ ਦੇ ਉੱਤੇ, ਇਹਨਾਂ ਨੂੰ ਸੁਤੰਤਰਤਾ ਚਾਹੀਦੀ ਇਹਨਾਂ ਚੀਜ਼ਾਂ ਦੀ ਕਰਨ ਦੀ।
ਨਾਨਕ ਨਾਮ ਮਿਲੇ ਵਡਿਆਈ,
ਗੁਰੂ ਨਾਨਕ ਸਾਹਿਬ ਕਹਿੰਦੇ ਵਾਹਿਗੁਰੂ ਮੈਨੂੰ ਤਾਂ ਨਾਮ ਦੀ ਵਡਿਆਈ ਮਿਲੇ,
ਏਕਾ ਘੜੀ ਸਮਾਲੀ
ਘੜੀ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਤੇਰਾ ਨਾਮ ਹੀ ਯਾਦ ਕਰਦੇ ਰਹੀਏ।
ਦੋਰਾ ਨੌਖੰਡ ਆਓ ਸਤ ਦੀਪ ਜੋ,
ਨੌ ਖੰਡ ਨੇ ਤੇ ਸਤ ਦੀਪ ਹਨ,
ਚੌਦੇ ਪੁਰੀ ਬਣਾਏ,
ਚੌਦਾਂ ਸਾਲ ਸੰਗ ਜੀ ਲੋਕ ਹਨ ਬਣਾਏ ਭਲੀ ਪ੍ਰਕਾਰ,
ਗੁਨਾ ਚੌ ਵੇਦ ਕਰ
ਤੇ ਤਿੰਨ ਗੁਣ ਨੇ ਤੇ ਚਾਰ ਵੇਦ ਜਿਹੜੇ ਹਨ,
ਨਾਕੀ ਰਚਨ ਰਚਾਏ
ਇਹਨਾਂ ਸਾਰਿਆਂ ਦੀ ਬਣਾਵਟ ਜਿਹੜੀ ਵਾਹਿਗੁਰੂ ਪਰਮੇਸ਼ਰ ਨੇ ਰਚਾ ਰੱਖੀ ਹੈ।
ਚੌਕੇ ਦੀਪਕ ਚਤਰ ਕਰਤ
ਆਦੀ ਚੰਦ ਜੋਕੇ ਦੀਪਕ ਚਤਰ, ਕਹਿੰਦੇ ਨੇ ਚਾਰ ਯੁਗਾਂ ਦੇ ਚਾਰ ਦੀਵੇ ਨੇ ਤੇ ਇਸ ਲਈ ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ,
ਉਜਾਲਾ ਵੇਦ,
ਇਹ ਸਤ ਸੰਗ ਜੀ ਵੇਦ ਹੀ ਪ੍ਰਕਾਸ਼ ਕਰ ਰਹੇ ਸੀ ਸੰਸਾਰ ਵਿੱਚ।
ਬ੍ਰਹਮੇ ਕੀ ਰੱਖਿਆ ਨਿਮਿਤ,
ਆਹੀ ਬ੍ਰਹਮਾ ਜਿਹੜਾ ਇਸ ਦੀ ਰੱਖਿਆ ਦੇ ਵਾਸਤੇ,
ਕੈਟਵ ਦੀ ਪਛੇਦ
ਜਿਹੜਾ ਮਧੂ ਤੇ ਕੈਟਵ ਦੈਦ ਸੀ ਨਾ, ਇਹਨਾਂ ਨੂੰ ਸੇਵ ਕੀ ਕੱਟ ਦਿੱਤਾ।
ਘਰ ਘਰ ਲਸਕਰ ਅਗਨ ਜੋ,
ਘਰਾਂ ਘਰਾਂ ਦੇ ਅੰਦਰ ਜੋ ਜਠਰਾਗਨ ਹੈ ਤੇ ਇਸ ਤਰ੍ਹਾਂ ਸਾਰੇ ਸਰੀਰਾਂ ਵਿੱਚ ਇਹੀ ਫੌਜ ਹੈ।
ਧਰਮ ਰਾਜ ਸਿਕਦਾਰ,
ਧਰਮ ਰਾਜਾ ਇਹ ਸਿਕਦਾਰ ਥਾਣੇਦਾਰ ਹੈ, ਤਹਿਤ ਬਿਠਾਉਣ ਵਾਲਾ,
ਧਰਤੀ ਥਾਪੀ ਦੇਗ ਕਰ,
ਧਰਤੀ ਜਿਹੜੀ ਵਾਹਿਗੁਰੂ ਪਰਮੇਸ਼ਰ ਨੇ ਲੰਗਰ ਬਣਾ ਕੇ ਟਕਾ ਦਿੱਤੀ ਹੈ,
ਸਭਸੇ ਦੇਤ ਆਹਾਰ
ਸਾਰਿਆਂ ਨੂੰ ਭੋਜਨ ਦਿੰਦੀ ਹੈ,
ਕਰਮ ਭੰਡਾਰੀ ਸੇ ਪਏ
ਜਿਹੜੇ ਕਰਮ ਨੇ ਸਾਹਿਬ ਸੰਗ ਜੀ ਭੰਡਾਰੀ ਨੇ ਵਰਤਾਉਣ ਵਾਲਾ ਭੰਡਾਰਾ,
ਜਸ ਕਰ ਹੀ ਤਸ ਦੇਜ,
ਜਿਹੋ ਜਿਹਾ ਕਰਮ ਕੋਈ ਬੰਦਾ ਕਰਦਾ ਤੇ ਉਹੋ ਜਿਹਾ ਹੀ ਫਲ ਉਸਨੂੰ ਦੇ ਦਿੰਦੇ ਨੇ।
ਕ੍ਰਿਸ਼ਨਾ ਮੈਂ ਮਨ ਵਿਗੜ ਕਰ,
ਜਿਹੜੀ ਕ੍ਰਿਸ਼ਨਾ ਹੈ ਤੇ ਇਹਦੇ ਵਿੱਚ ਸਾਧ ਸੰਗ ਜੀ ਮਨ ਜਿਹੜਾ ਵਿਗੜ ਕੇ
ਸਦਾ ਖੁਆਰ ਰਹੇ ਜਾ,
ਸਦਾ ਹੀ ਸਾਧ ਸੰਗ ਜੀ ਤੇ ਖੁਆਰੀ ਕਰਦਾ ਰਹਿੰਦਾ ਇਹ ਨਾਰਦ ਮਨ ਜਿਹੜਾ ਹੈ ਕ੍ਰਿਸ਼ਨਾ ਨਾਲ ਵਿਗੜ ਕੇ,
ਫਿਰ ਸੰਤੋਖ ਤਾਂ ਬੰਦੀ ਮੈਂ
ਆਦੀ ਬਿਨਾਂ ਸੰਤੋਖ ਤੋਂ ਤੇ ਜਿਹੜਾ ਅੰਧੇਰਾ ਬੰਦੀ ਖਾਨਾ ਅਗਿਆਨ ਦਾ,
ਔਗਣ ਪਾਪ ਕਰੰਤ
ਜੀ ਪੈਂਦੇ ਨੇ ਤੇ ਪਾਪਾਂ ਤੇ ਔਗਣ ਕਰਦੇ ਹਨ,
ਮੁਗਦਰੀ ਜਮ ਹੈ ਕਹੇ
ਜਮਾਂ ਦੇ ਮੁਦਗਰ ਪੱਥਰੀ ਪੈਂਦੇ ਐਸੇ ਲੋਕਾਂ ਨੂੰ,
ਵੈਸੋ ਜਾਏ ਦੁਖਵੰਤ
ਬੜੇ ਦੁੱਖ ਦੇਣ ਵਾਲੀ ਜਿਹੜੀ ਹੈ ਦੁੱਖ ਵਾਲੀ ਸਜ਼ਾ ਹੁੰਦੀ ਹੈ। ਸਮਾਂ ਜਿਹੜਾ ਸੀ ਤੇ ਹੋਰ ਤਰ੍ਹਾਂ ਦਾ ਉਲਟਾ ਗੇੜਾ ਖਾ ਗਿਆ। ਜਾਤੀ ਵਾਲੇ ਇਹਨਾਂ ਦੀ ਵਾਰੀ ਆ ਗਈ ਰਾਜਸੀ ਸੱਤਾ ਲੈਣ ਦੀ। ਜਿੱਥੇ ਆਦਿ ਪੁਰਖ ਉਜਾਨ ਕਰਦੇ ਸੀ ਉੱਥੇ ਅੱਲਾ ਅੱਲਾ ਦਾ ਜਾਪ ਸ਼ੁਰੂ ਹੋ ਗਿਆ। ਜਿਹੜੇ ਸਤਸੰਗ ਜੀ ਇਸ ਤਰ੍ਹਾਂ ਦੇਵਲ ਤੇ ਕੋਈ ਮੰਦਰ ਨੇ ਤੇ ਔਰ ਉਹਨਾਂ ਦੇ ਉੱਤੇ ਟੈਕਸ ਲਾ ਦਿੱਤਾ ਗਿਆ। ਪੂਜਾ ਇਸ ਤਰ੍ਹਾਂ ਸਤਸੰਗ ਜੀ ਲੋਟਾ ਬਾਂਗਾਂ ਦੇਣੀਆਂ ਨਵਾਜਾਂ ਪੜਨੀਆਂ
ਚਲਾਨੀਆਂ ਔਰ
ਸਾਰੇ ਥਾਂ ਦੇ ਪ੍ਰਵਿਰਤ ਹੋ ਗਈ
ਹੈ।
ਜੀਵਾਂ ਦੇ ਤਾਂ ਆਓ ਮੀਆਂ ਜੀ, ਆਓ ਮੀਆਂ ਜੀ ਇਸ ਤਰ੍ਹਾਂ ਕਹਿੰਦੇ ਨੇ।
ਬੋਲੀ ਸਭ ਠਾਰ
ਐਸੀ ਬੋਲੀ ਜਿਹੜੀ ਸਾਰੇ ਜਗ੍ਹਾ ਦੇ ਅੰਦਰ ਪ੍ਰਵਿਰਤ ਹੋ ਗਈ ਹੈ।
ਨਿਰੰਕਾਰ ਕਰਤਾਰ
ਜਿਹੜਾ ਨਿਰੰਕਾਰ ਤੇ ਕਰਤਾਰ ਵਾਹਿਗੁਰੂ ਪਰਮੇਸ਼ਰ ਹੈ।
ਮੈਂ ਬੈਠੋ ਇਸ ਅੰਗ
ਕਹਿੰਦੇ ਇਹ ਵੀ ਇਹਨਾਂ ਦੇ ਪੱਖ ਦੇ ਚ ਹੋ ਬੈਠਾ ਹੈ।
ਐਸੀ ਕੁਦਰਤ ਕਿਸ ਵਿਖਾ
ਐਸੀ ਸ਼ਕਤੀ ਕਿਹੜੇ ਜੀਵ ਦੇ ਅੰਦਰ ਹੈ।
ਹਟਾਏ ਤੁਮ ਸੰਗ
ਜਿਹੜਾ ਇਸ ਵਾਸਤੇ ਤੇ ਤੁਹਾਡੇ ਨਾਲੋਂ ਤੇ ਇਹਨਾਂ ਜੀਵਾਂ ਨੂੰ ਹਟਾ ਦੇਵੇ।
ਦਿਹਾੜੀ ਮੋਹੇ ਕੋ
ਮੈਨੂੰ ਤਾਂ ਮਨੁੱਖਾ ਜਨਮ ਦੀ ਦਿਹਾੜੀ ਵਿੱਚ ਇਹੀ ਮਿਲੇ।
ਚੱਲ ਆਇਓ ਤੁਮ ਪਾਸ
ਮੈਂ ਤਾਂ ਬੇਨਤੀ ਕਰਨ ਵਾਸਤੇ ਤੁਹਾਡੇ ਪਾਸ ਵਾਹਿਗੁਰੂ ਪਰਮੇਸ਼ਰ ਆਇਆ ਹਾਂ।
ਤੀਰਥ ਸਿਮਰਤ ਪੁੰਨ ਸਭ
ਤੀਰਥ ਯਾਤਰਾ ਦੀ ਖੁੱਲ ਚਾਹੀਦੀ, ਸਿਮਰਤੀਆਂ ਦਾ ਪਾਠ ਕਰਨ ਦੀ ਖੁੱਲ ਚਾਹੀਦੀ, ਪੁੰਨ ਦਾਨ ਕਰਨ ਦੀ ਖੁੱਲ ਚਾਹੀਦੀ ਹੈ।
ਹਿੰਦਨ ਸੁਖਰਾਸ
ਇਹ ਸੁਖਾਂ ਦੀ ਉਹਦੀ ਵਾਹਿਗੁਰੂ ਪਰਮੇਸ਼ਰ ਏ। ਹਿੰਦੁਸਤਾਨੀ ਲੋਕਾਂ ਨੂੰ ਸੁਤੰਤਰਤਾ ਦੇ ਦਿਓ ਇਹਨਾਂ ਚੀਜ਼ਾਂ ਦੀ।
ਵਡਾਈ ਦੀਜੀਏ
ਵਾਹਿਗੁਰੂ ਪਰਮੇਸ਼ਰ, ਮੈਨੂੰ ਤਾਂ ਆਪ ਜੀ ਦੇ ਨਾਮ ਦੀ ਵਡਿਆਈ ਚਾਹੀਦੀ, ਮੈਂ ਹੋਰ ਕੁਝ ਨੀ ਮੰਗਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਜਪਣ ਦੀ ਮੈਨੂੰ ਵਡਿਆਈ ਦਿਓ।
ਸ੍ਰੀ ਕਰਤਾਰ
ਮੇਰੇ ਤਾਂ ਇਹ ਸ੍ਰੀ ਸ਼੍ਰੋਮਣੀ ਕਰਤਾਰ ਵਾਹਿਗੁਰੂ ਪਰਮੇਸ਼ਰ ਜੀ
ਕੋ ਸਿਰ ਧਰਮ ਹਵਾ
ਇਸ ਵਾਸਤੇ ਇਹਨਾਂ ਦਾ ਧਰਮ ਜਿਹੜਾ ਹੈ ਸਿਸਤਤ ਹੋ ਜਾਵੇ।
ਕਾਰਜ ਜਹੀ ਹਮਾਰ
ਇਹੀ ਮਹਾਰਾਜ ਕੰਮ ਹੈ ਮੇਰਾ ਸਾਰਿਆਂ ਤੋਂ ਵੱਡਾ।
ਇਸ ਪ੍ਰਕਾਰ ਕੋ ਸ਼ਬਦ ਸੁਣਾ
ਇਸ ਤਰ੍ਹਾਂ ਦਾ ਸਾਹਿਬ ਸਿੰਘ ਜੀ ਸ਼ਬਦ ਜਿਹੜਾ ਹੈ ਇਸ ਨੂੰ ਸੁਣ ਕੇ
ਮੱਕੇ ਵਾਸੀ ਲੋਕ
ਜਿੰਨੇ ਮੱਕੇ ਵਾਸੀ ਲੋਕ ਸਨ ਵਸਣ ਵਾਲੇ
ਹਾਜੀ ਇਹ ਮਤਵਾਨ ਵੱਡ
ਤੇ ਜਿਹੜਾ ਹਾਜੀ ਆਇਆ ਹੈ ਇਹ ਤਾਂ ਬਹੁਤ ਹੀ ਅਕਲ ਵਾਲਾ ਹੈ।
ਆਖੇ ਦਰਸ ਬਲੋਕ
ਔਰ ਕਹਿੰਦੇ ਨੇ ਕਿਸ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਸੀਧਾ ਅੰਨ ਚੜਾਵਾਈ
ਕੋਈ ਆਟਾ ਤੇ ਹੋਰ ਰਸ ਲਿਆ ਕੇ ਚੜਾਉਂਦੇ ਆ।
ਕਿਤ ਕਰੇ ਸਲਾਮ
ਕਈ ਸਾਲ ਸੰਗਤ ਜੀ ਸਲਾਮ ਵੰਦਨਾ ਕਰਦੇ ਨੇ।
ਵੈਸੇ ਸੁਜਸ ਬਖਾ ਨਹੀਂ
ਬੈਠੇ ਹੋਏ ਤੇ ਸਾਰੇ ਸ੍ਰੇਸ਼ਟ ਜਸ ਕਰਦੇ ਨੇ।
ਐ ਬਸਾਰ ਗੁਣ ਥਾਮ
ਕਹਿੰਦੇ ਦਾ ਕੋਈ ਔਲੀਆ ਹੈ ਤੇ ਬਹੁਤ ਵੱਡਾ ਗੁਣਾ ਦਾ ਘਰ ਹੈ।
ਦੋਰਾ ਸ੍ਰੀ ਗੁਰੂ ਸ਼ਬਦ ਕਮਾਏ ਜਨਾ
ਭਾਈ ਸਾਹਿਬ ਜੀ ਹੁਣ ਅਗਲੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੇਰ ਬਖਸ਼ਿਸ਼ ਲੈਣ ਵਾਸਤੇ ਜਿਨ੍ਹਾਂ ਮੰਗਲ ਕਰਦੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਜਾਂ ਗੁਰੂ ਨਾਨਕ ਸਾਹਿਬ ਦੇ ਦਿੱਤੇ ਸ਼ਬਦ ਉਪਦੇਸ਼ ਮੂਲ ਮੰਤਰ ਗੁਰਮੰਤਰ ਨੂੰ ਕਮਾਇਆ
ਕੀਤੇ ਪੰਜ ਬਕਾਰ
ਪੰਜਾਂ ਬਕਾਰਾਂ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ।
ਸੰਤਨ ਕੋ ਵੰਦਨਾ
ਐਸੇ ਜਿਹੜੇ ਸੰਤ ਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਨੂੰ ਸਾਡੀ ਨਮਸਕਾਰ ਹੈ।
ਚਰਨਨ ਪਰਤਾਰ
ਉਹਨਾਂ ਦੇ ਚਰਨਾਂ ਦੇ ਉੱਤੇ ਸੀਸ ਰੱਖ ਕੇ ਮੈਂ ਨਮਸਕਾਰ ਕਰਦਾ ਹਾਂ।
ਸ੍ਰੀ ਬਾਲਾ ਸੁੰਦਰ ਵਾਚੀ ਕਵਿਤਾ ਸੁਣੋ ਗੁਰੂ ਅੰਗਦ ਜੀ ਅੱਗੇ ਪੁੰਨ ਕਥਾ ਆਪ
ਹਾਂਜੀ ਭਾਈ ਬਾਲਾ ਜੀ ਸੰਧੂ ਗੋਤ ਦੇ ਇਸ ਕਥਾ ਨੂੰ ਕਹਿ ਰਹੇ ਨੇ ਸ੍ਰੀ ਖਡੂਰ ਸਾਹਿਬ ਦੇ ਅੰਦਰ। ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਕਥਾ ਨੂੰ ਲਿਖਵਾ ਰਹੇ ਨੇ। ਭਾਈ ਪੈੜਾ ਮੁੱਖਾ ਲਿਖ ਰਿਹਾ, ਸੁਲਤਾਨਪੁਰ ਦਾ ਲਿਖਾਰੀ ਗੁਰੂ ਅਮਰਦਾਸ, ਬਾਬਾ ਬੁੱਢਾ ਜੀ, ਭਾਈ ਪਾਰੋ ਜੁਲਕਾ, ਭਾਈ ਧਿੰਗਾ ਜੀ, ਭਾਈ ਜੀਵਾ ਜੀ ਤੇ ਸਰੋਤੇ ਮਹਾਂਪੁਰਸ਼ ਕੋਲ ਬੈਠੇ ਨੇ ਇਸ ਕਥਾ ਨੂੰ ਸੁਣਨ ਵਾਲੇ। ਹੁਣ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣਨਾ ਕਰੋ।
ਬੈਠੇ ਜਾ ਕਤੇਸ ਕੋ ਘਟੀ ਤੇ ਸਾਨ ਹੈ
ਗੁਰੂ ਅੰਗਦ ਜੀ ਅੱਗੇ ਕੁਨ ਕਥਾ ਆਓ, ਅੱਗੇ ਅਗਲੀ ਕਥਾ ਗੁਰੂ ਨਾਨਕ ਸਾਹਿਬ ਦੀ ਹੁਣ ਤੁਸੀਂ ਸੁਣੋ। ਬੈਠੇ ਜਗਤੇਸ਼ ਕੋ ਘੜੀ ਤੇ ਥਾਨ ਹੈ, ਜਗਦੇਸ਼ਰ ਗੁਰੂ ਨਾਨਕ ਸਾਹਿਬ ਕੁਝ ਘੜੀਆਂ ਸਮਾਂ ਤੇ ਉਹ ਸਾਧ ਸੰਗਤ ਜੀ ਕਾਬੇ ਦੇ ਮੰਦਰ ਦੇ ਨੇੜੇ ਬੈਠੇ ਰਹੇ।
ਕਿਰਨ ਕੇ ਦਾਨੀ ਬੋਲੇ ਬਾਬਨ ਤੇ ਬਾਨੀ ਤਬ
ਗਰੀਬਾਂ ਨੂੰ ਦਾਨ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਖੋਂ ਇਸ ਤਰ੍ਹਾਂ ਬਾਣੀ ਬੋਲੇ।
ਦੇਖ ਮਰਦਾਨੇ ਜਾ ਕੋ ਚਾਹੇ ਤੇ ਮਹਾਨ ਹੈ
ਕਹਿੰਦੇ ਮਰਦਾਨਿਆਂ ਤੂੰ ਹੁਣ ਦੇਖਿਆ, ਕਾਬੇ ਦਾ ਮੰਦਰ ਦੇਖ ਲੈ, ਤੇ ਜਿਹਨੂੰ ਬਹੁਤ ਹੀ ਚਾਹੁੰਦਾ ਸੀ, ਬੜੀ ਤੇਰੀ ਪ੍ਰਬਲ ਇੱਛਾ ਸੀ,
ਸ੍ਰੀ ਪ੍ਰਭ ਪੁਨੀਤ ਇਹ ਚਾਰੋਂ ਦੇ ਸੁਪੀਤ ਕਰ।
ਸਤਿਗੁਰੂ ਮਹਾਰਾਜ ਜੀ ਪਵਿੱਤਰ ਸਰੂਪ ਪਰਮੇਸ਼ਰ ਦਾ ਸਰੂਪ ਮਹਾਰਾਜ ਚਾਰ ਚਪੇਰੇ ਇਸ ਦੇ ਕੰਨ ਜਿਹੜੀ ਹੈ ਤੇ ਉਹ ਕੱਢੀ ਹੋਈ ਹੈ।
ਕਹੂੰ ਮੈਂ ਪ੍ਰਤੀਤ ਸਭ ਤੁਰ ਕੀ ਅਜਾਨ ਹੈ।
ਕਾਬੇ ਮੰਦਰ ਦੇ ਚਾਰੇ ਪਾਸੇ ਕੰਧ ਕੱਢੀ ਹੋਈ ਹੈ ਤੇ ਇਹਨਾਂ ਦੀ ਪ੍ਰਤੀਤ ਭਰੋਸਾ ਕਾਹਦੇ ਵਿੱਚ ਹੈ? ਤੇ ਮੈਂ ਤਾਂ ਸਮਝਦਾ ਇਹ ਤੁਰਕ ਅਣਜਾਣ ਹੀ ਹਨ।
ਕੈਸੀ ਇਹ ਰੀਤ ਕੱਪ ਪੂਜੇ ਘਰ ਪ੍ਰੀਤ ਨਾਰ,
ਕਿਹੋ ਜੀ ਇਹ ਰੀਤੀ ਢੰਗ ਤਰੀਕਾ ਹੈ ਤੇ ਕਿਸ ਦੀ ਪੂਜਾ ਕਰਦੇ ਨੇ ਪ੍ਰੀਤੀ ਕਰਕੇ ਇੱਥੇ ਦੇ ਲੋਕ?
ਕੁਤੋਂ ਅਨੀਤ ਸੀ ਬੁਰਤ ਭਾਜਵਾਨ ਹੈ।
ਮੈਨੂੰ ਤਾਂ ਜਿਹੜੀ ਇਹ ਗੱਲ ਹੈ ਅਨੀਤ ਅਯੋਗ ਹੀ ਪ੍ਰਤੀਤ ਹੋ ਰਹੀ ਹੈ ਤੇ ਇੱਕ ਪਾਜਬਾਨ ਕੀ ਦਿਖਾਵੇ ਵਾਲੀ ਗੱਲ ਲੱਗਦੀ, ਝੂਠ ਹੀ ਪ੍ਰਤੀਤ ਹੋ ਰਿਹਾ ਹੈ।
ਦੇਖੋ ਮਦ ਜਾਓ ਜੈ ਸੁਬਨੋ ਹੈ ਬਣਾਓ ਜਾ ਕੋ।
ਆਜੀ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਦੇਖੋ ਮਦ ਜਾਓ, ਦੇਖ ਕਹਿੰਦੇ ਜਾ ਕੇ ਕਾਬੇ ਮੰਦਰ ਦੇ ਚ ਜਿਸ ਤਰ੍ਹਾਂ ਦਾ ਬਣਾਓ ਬਣਾਵਟ ਬਣੀ ਹੋਈ ਹੈ ਇਸਦੀ,
ਸੁਣ ਚਲੋ ਮਾਰੇ ਦਾਨ ਹੁਣ ਸਾਏ ਕੇ।
ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਤੇ ਭਾਈ ਮਰਦਾਨਾ ਉਤਸ਼ਾਹ ਦੇ ਨਾਲ ਚੱਲ ਪਿਆ। ਜਦੋਂ ਸਾਧ ਸੰਗ ਜੀ ਕਾਬੇ ਮੰਦਰ ਦੇ ਦਰਵਾਜ਼ੇ ਤੇ ਗਿਆ ਤੇ ਉੱਥੇ ਜਿਹੜੇ ਮਜੌਰ ਸੀ, ਅਸੀਂ ਪੁਜਾਰੀ ਕਹਿੰਦੇ ਉਹ ਮਜੌਰ ਕਹਿੰਦੇ ਨੇ, ਤੇ ਮਜੌਰ ਲੋਕ ਜਿਹੜੇ ਸੀ ਨਾ ਉੱਥੇ ਬੈਠੇ ਸਨ।
ਕਾਰਜ ਜੋ ਅੱਗੇ ਕਰੇ ਜਾਏ ਕੇ,
ਕਹਿਣ ਲੱਗੇ ਜੋ ਤੂੰ ਅੱਗੇ ਜਾ ਕੇ ਕੰਮ ਕਰਨਾ ਹੈ ਨਾ ਸਲਾਮ ਕਰਨ ਦਾ, ਤੇ ਇੱਥੇ ਕੰਮ ਦਰਵਾਜ਼ੇ ਦੇ ਉੱਤੇ ਕਰ ਲਾ ਤੇ ਤੂੰ ਅੱਗੇ ਨਹੀਂ ਜਾ ਸਕਦਾ।
ਤੁਸੀਂ ਤੁਰਕ ਮੁੱਕ ਅੱਗੇ ਕਿਉਂ ਨਾ ਜਾਣਦੇ ਹੋ?
ਭਾਈ ਮਰਦਾਨਾ ਕਹਿੰਦਾ ਮੇਰਾ ਤਾਂ ਮੁਸਲਮਾਨਾਂ ਦੇ ਘਰ ਦਾ ਜਨਮ ਹੈ ਤੇ ਮੈਨੂੰ ਅੱਗੇ ਕਿਉਂ ਨੀ ਤੁਸੀਂ ਜਾਣ ਦਿੰਦੇ?
ਨਰਸ ਪਰਸ ਹਟ ਆਵੋ ਸੁਖ ਪਾਏਗਾ।
ਮੈਂ ਇਹ ਦਰਸ਼ਨ ਜਿਹੜੇ ਪਰਸ ਕੇ ਤੇ ਮੁੜ ਕੇ ਆ ਜਾਊਂਗਾ ਬੜਾ ਭਾਰੀ ਸੁਖ ਸ਼ਾਂਤੀ ਪਾ ਕੇ।
ਦੇਖਣੇ ਰਜਾਏ ਨਹੀਂ ਹਮ ਹੋਏ ਤੇ ਜਾਏ ਤਾਂ।
ਉਹ ਕਹਿੰਦੇ ਮਜੋ ਦੇਖਣ ਰਜਾਏ ਨਹੀਂ, ਤੈਨੂੰ ਦੇਖਣ ਦੀ ਆਗਿਆ ਨਹੀਂ, ਹਮ ਹੂੰ ਤੇ ਜਾਏ ਤਾਂ, ਸਾਥੋਂ ਅੱਗੇ ਜਾ ਕੇ ਉੱਥੇ
ਆਖੇ ਦੋ ਬੰਦ ਕਰ ਬੰਦੇ ਸੀ ਸਨਾਇਕ।
ਜਾਣਾ ਅਸੀਂ ਤੇਰੀਆਂ ਅੱਖਾਂ ਦੋਵੇਂ ਬੰਨ ਦਿੰਦੇ ਹਾਂ ਤੇ ਹੱਥ ਜੋੜ ਕੇ ਸਿਰ ਨਵਾਲਾ ਅੱਗੇ ਜਾ ਕੇ।
ਸੁਣ ਬੈਨ ਮੁਰ ਜਾਨੂ ਹਟ ਆਇਓ ਢਿੱਗ।
ਕਹਿੰਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਭਾਈ ਮਰਦਾਨਾ ਤੇ ਬਹੁਤ ਹੀ ਚਿੱਤ ਮੁਰਝਾ ਗਿਆ ਚਿਹਰਾ ਤੇ ਵਾਪਸ ਮੁੜਿਆ।
ਗੁਰੂ ਮੁਸ਼ਕਾਨੇ ਮਰਦਾਨੇ ਦੇਖੋ ਥਾਂ ਕਹਿ ਦੇਖੋ ਥਾਨ ਕੋ।
ਹਾਂਜੀ, ਗੁਰੂ ਮੁਸਕਾਨੇ ਤੇ ਮਰਦਾਨੇ ਦੇਖਿਓ ਥਾਨ ਕੋ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਮੁਸਕਾਨੇ ਹੱਸ ਪਏ ਨੇ ਤੇ ਮਰਦਾਨੇ ਦੇਖਿਓ ਥਾਨ ਕੋ। ਇਸ ਵਾਸਤੇ ਕਿਹੋ ਜਿਹਾ ਕੈਸਾ ਤੂੰ ਇਹ ਥਾਂ ਵੇਖਿਆ ਹੈ, ਕਿਹੋ ਜਿਹਾ ਸਥਾਨ ਹੈ ਕਾਬਾ ਮੰਦਰ?
ਨਹੀਂ ਜਾਣਦੇ ਕੈਸੇ ਦੇਖੋ ਜਾਏ ਤਾਂ।
ਭਾਈ ਮਰਦਾਨਾ ਕਹਿੰਦਾ ਮਹਾਰਾਜ ਜਾਣ ਹੀ ਨੀ ਦਿੰਦੇ ਉੱਥੇ ਤੇ ਮੈਂ ਕਿਸ ਤਰ੍ਹਾਂ ਦੇਖਾਂ ਜਾ ਕੇ ਉਸ ਜਗ੍ਹਾ ਦੇ ਤਾਏ?
ਜਾਏ ਜੇ ਮਜੌਰ ਨੈਣ ਬੰਦ ਦੀ ਡਹਾਨ ਕੋ।
ਤੇ ਜੇ ਕਰਕੇ ਮੈਂ ਜਾਣ ਦੀ ਕੋਸ਼ਿਸ਼ ਕਰਦਾ ਹਾਂ ਤੇ ਜਿਹੜੇ ਮਜੌਰ ਪੁਜਾਰੀ ਆ ਤੇ ਉਹ ਨੇਤਰ ਬੰਦ ਹੁੰਦੇ ਆ ਤੇ ਨਿਗਾਹ ਰੁਕ ਜਾਂਦੀ ਹੈ ਤੇ ਦੇਖਣਾ ਬੰਦ ਹੋ ਜਾਏਗਾ।
ਸੰਗ ਤੋਂ ਮੈਂ ਆਏ ਬਿਨਾਂ ਦੇਖ ਇਹ ਜਾਵੇ ਆਬੀ।
ਮਹਾਰਾਜ ਮੈਂ ਤੁਹਾਡੇ ਨਾਲ ਆਇਆ ਹਾਂ ਤੇ ਫੇਰ ਮੈਂ ਬਿਨਾਂ ਦੇਖੇ ਤੂੰ ਇਸ ਕਾਬੇ ਮੰਦਰ ਨੂੰ ਵਾਪਸ ਮੁੜ ਜਾਵਾਂ। ਮੈਨੂੰ ਪਛਤਾਵਾ ਹੀ ਰਹਿ ਜਾਣਾ ਤੇ ਜਿਹੜਾ ਭੇਦ ਵਾਲੀ ਗੱਲ ਹੈ ਉਹ ਸਮਝ ਵਿੱਚ ਨਹੀਂ ਆਵੇਗੀ।
ਫੇਰ ਕੱਬ ਦੇਖੋ ਜੋ ਨਾ ਅਬ ਦੇਖੋ ਜਾਏ ਪ੍ਰਭ।
ਤੇ ਸਤਿਗੁਰੂ ਮਹਾਰਾਜ ਜੀ ਫੇਰ ਮੈਂ ਕਾਬੇ ਮੰਦਰ ਨੂੰ ਕਦੋਂ ਜਾ ਕੇ ਦੇਖਾਂਗਾ ਜੇ ਕਰਕੇ ਹੁਣ ਨਾ ਦੇਖਿਆ?
ਦੇਖੋ ਦੇਖੋ ਰਾਏ ਪੁੰਨ ਕੀ ਜੇ ਪ੍ਰਸਥਾਨ ਕੋ।
ਮੈਨੂੰ ਇੱਕ ਵਾਰੀ ਇਸ ਮੰਦਰ ਨੂੰ ਵਿਖਾ ਦਿਓ ਤੇ ਫੇਰ ਤੁਸੀਂ ਅੱਗੇ ਉਚਾਲੇ ਪਾਉਣਾ ਕਰਿਓ।
ਸਵਈਆ ਦੇਖਣ ਚਾਹੇ ਵਿਸਾਰ ਕੀਤੀ ਤੁਜ।
ਮਹਾਰਾਜ ਕਹਿੰਦੇ ਦੇਖਣ ਦੀ ਮਰਦਾਨੇ ਜੇ ਕਰਕੇ ਤੇਰੀ ਇਤਨੀ ਇੱਛਾ ਹੈ
ਜਾਏ ਪਿੱਛੋਂ ਅਬ ਕੇ ਮਰਦਾਨਾ
ਜਾ ਕੇ ਵੇਖ ਲਾ ਹੁਣ ਦੀ ਵਾਰੀ ਹੈ ਮਰਦਾਨੇ।
ਦੇਖ ਸਕੇ ਨਾ ਮਜਾਵਰ ਤੋਹੇ ਕਹੋ
ਇਹ ਜਿਹੜੇ ਮਜੌਰ ਬੈਠੇ ਤੈਨੂੰ ਨਹੀਂ ਦੇਖ ਸਕਣਗੇ।
ਅੰਤਰ ਜਾਓ ਸੰਕ ਸੁਜਾਨਾ
ਇਹ ਚਤਰ ਬਿਨਾਂ ਡਰ ਤੋਂ ਸ਼ੰਕਾ ਤੂੰ ਅੰਦਰ ਚਲੇ ਜਾ।
ਧਾਰ ਲਈ ਸਿਰ ਪੈ
ਗੁਰੂ ਨਾਨਕ ਸਾਹਿਬ ਦੀ ਆਗਿਆ ਸੀ ਸਿਰ ਮੱਥੇ ਮੰਨ ਕੇ।
ਭੈਣ ਵੱਡੋ ਮਨਵਾ ਮੈਂ ਹਰ ਖਾਨਾ
ਦੇ ਬਚਨ ਸੁਣ ਕੇ ਤੇ ਮਨ ਦੇ ਚ ਬਹੁਤ ਭਾਰੀ ਪ੍ਰਸੰਨ ਹੋਇਆ ਭਾਈ ਮਰਦਾਨਾ।
ਅੰਤਰਤਾ ਪ੍ਰਵੇਸ਼ ਕਰਾ ਸਭ ਅੰਧ ਭਏ।
ਅੰਤਰ ਤਾਹੀਂ ਪ੍ਰਵੇਸ਼ ਕਰਾ ਕਹਿੰਦੇ ਇਸ ਕਾਬੇ ਮੰਦਰ ਦੇ ਅੰਦਰ ਭਾਈ ਮਰਦਾਨੇ ਨੇ ਪ੍ਰਵੇਸ਼ ਕੀਤਾ ਸਭ ਅੰਧ ਭਏ ਨਾ ਕਾਹੋਂ ਦਿਖਣ ਲਖਾਨਾ। اس واسطے جڑے مجور سی نا انہوں کی نگاہ بنی گئی ادلیا وانگ ہو گئے بھائی مردانے نو کسے نے بھی اندر جاندے ہوئے نو دیکھنا نہیں کیتا
اندر جا کے دیکھتا کیا
اندر جا کے ساتھ سنگ جی کی دیکھدا ہے
ایک پان مورت پور تری
کہندے ایک پتھر دی شکل جڑی ہے تے اودے وچ رکھی ہوئی ہے
پوچھن ہو نکسا تب ہی
بار چپ چاپ ہو کے مردانہ باہر نکلیا
تب جان بیٹھے ہری
جتھے پرمیشور دا سروپ گرو نانک صاحب جی بیٹھے سی تے انہاں دے پاس لگے گرو نانک صاحب مردانے جو تیرے من دا سنکلپ سی
پورن کین ابے کی بری
کہندے ایتکاں دی بیری تو پورا کر لیا ہے جا نہیں کیتا ہے
ایسے بلوکن کین کہو
دس وجے تے کس طرح تو ویکھنا کیتا مندر دے تائیں
مردانے تبے گرسوں چری
اس ویلے بھائی مردانے نے شری گرو نانک دے مہاراج جی دے تائیں یہ گل دسی
بیتا کشو نہ ہے کہاں ایک پاہن ہے لہا باڑے
کچھ نہیں ہے اتھے تے ایک پتھر ہی اس واسطے پیا اس کعبے دے اندر
جا کو جو پرسنگ موکو پاہ کہ سنائیے
جا کو جو پرسنگ تے جو جا کو اس دا پرسنگ ہے تے میں نو کہہ کے سنونا کرو
پیو کیسے تھان جا کی مانتا مہان
تے اے تھان جڑا کس طرح بنیا ہے تے شدی مانتا پوجا منوت بہت ہے
نہیں دیکھتا درس کیوں ہے نین مود جائیے
پرتاکھے کیوں نہیں دیکھن جاندے دندے تے کیوں ہے نین مود جائیے اکھاں جڑیاں نے میٹ کے کیوں اتھے جایا جاندا
ترک کہت بت پرستی نہ کی جائے کب
میں تے سنیا بھی جڑے ساڈے اسلامی لوگ کہندے کہ بت پرستی نہیں کرنی چاہیے تے بتاں نوں نہیں مننا چاہیے
جاکو اب کھیکت ہیں سب سر نائیے
اتھے بت پرستی ہو رہی تے سارے بت دی پوجا کر رہے سر نیواں کر کر کے
جانت ہو سب بد دیا کی جے دیا ند
آپ سارے ڈنگ طریقے نو جانتے ہو ہی دیا دے خزانے میرے اتنے میر کرو
دد سے دن ہار سنسے کو مٹائیے
ساریاں تیر دیاں سدیاں شکتیاں نو دین والے ہو تے میرے من دا سنسا جڑا اس نو میٹ دیو
کبیتا شری گرو الائے پنج راکھ درائے
ہاں کبیتی ہے
شری گرو الائے پاج رکھت درائے
ہاں جی شری گرو الائے پاج رکھت درائے اس واسطے گرو نانک صاحب جی کہندے نے کہ اے جڑا جھوٹ ہے پکھنڈ ہے اس نو چھپا کے رکھدے نے
آد کو پرسنگ کو سو سن لیجیے
آد پہلا دا پرسنگ ہے تے او کہنے ہاں تے تو سن لے
اما ارے دنگ جا کے پورب پنا کی لینگی
اس واسطے اما کہندے نے پاروتی نو تے ارتن کہندے نے استری نو تے پاروتی جس دی استری ہے تے پورب پناکی پورب پہلا پناکی تنخ والا شیو جی دا چن ایک قدوں دا مہاراج کہندے رکھیا ہوا ہے ایتھے جان لے
ٹھور وکے کبے کو لکھا لکھی جیے
ایک قدوں دا اس نو رکھیا ہوا اس جگہ دے اتے چنگی طرح جان لے
مندر نہ کو یہاں ہو تو اودے عالم ہے
اتھے کوئی مندر نہیں سی بڑی بھاری اجاڑ سی
منو جیسو جیسے تھان تیسو اچر اچروں سنی جیے
جس طرح یہ تھان بنیا ہے تے اسی طرح تینوں اچار کے سنا دے ہاں
پیو اس دیس بیچ خون کار پوپ ایک
اس علاقے دے اندر ایک خون کار نامی راجا ہویا ہے
ترکن پاک وکھے گاڈو ہی جنی جیے
ترکان دے پاک دے اندر تے پاو کی اس مت وچ بہت ہی پکا سی جان لا
دورا مہادیو کو لنگ تنا
شیو جی دا جو چن ہے اس نے
دیکھ ترے سے اپجائے
ویکھ کے بڑا بھاری غصہ پیدا کیتا
لے سیو کو ایو کہو
اپنے نوکراں نو اس راجے نے او آکھیا
دیجے دور اٹھائے
کہندے نو دور چک کے کتے ایک پاسے کر دیو
جبیتا بھیجے جب داس پئی پاوک پرکاش بہو
جس ویلے اس راجے نے نوکر بھیجے تے بہت بھاری اگنی پرگٹ ہوئی
دیش او بدیش دائے لاگے ہوئے اچانکی
دیس وچ بدیش دوجے علاقے دے اندر اگنی اچن چیتی بہت پرکاشی کی لگ گئی
نگر اگار بیتی چونٹے چونٹے بجار جرے
نگر اگار بیتی چونٹے بجار جرے اس واسطے نگر اگار گھر بیتی گلیاں تے چونٹے گندے نے تے اس لئی چونک جڑے نے ਤੇ ਔਰ ਬਾਜ਼ਾਰ ਜਿਹੜੇ ਸੀ ਤੇ ਜਰੇ ਸਾੜਨ ਲੱਗ ਪਏ।
ਉੱਚੀ ਰਾਜਧਾਨੀ ਭੂਹੂ ਕੀ ਸਭ ਹਾਨ ਕੀ ਕੀ,
ਹਾਂਜੀ ਉੱਚੀ ਰਾਜਧਾਨੀ ਭੂਪ ਹੂ ਕੀ ਸਭ ਹਾਨ ਕੀ, ਤੇ ਸਾਰੀ ਜਿਹੜੀ ਉੱਚੀ ਰਾਜਧਾਨੀ ਸੀ ਰਾਜੇ ਦੀ ਤੇ ਬਹੁਤ ਸਾਰੀ ਤੇ ਇਸ ਦੀ ਹਾਨੀ ਹੋਈ, ਭਾਵ ਕੀ ਅੱਗ ਦੇ ਨਾਲ ਇਸਦਾ ਨੁਕਸਾਨ ਹੋਇਆ।
ਐਸੋ ਪ੍ਰਤਾਪ ਪੇਖ ਹੱਥ ਜੋੜ ਠਾਂਡੇ ਪਏ ਠਾਂਡ ਪਏ,
ਇਹੋ ਜਿਹਾ ਪ੍ਰਤਾਪ ਦੇਖ ਕੇ ਹੱਥ ਜੋੜ ਕੇ ਖੜ ਗਏ
ਤੇ ਬਸਾਰੀ ਜੋ ਹੁਤੀ ਰੀਤ ਮਾਨ ਕੀ,
ਜਿਹੜੀ ਹੰਕਾਰ ਦੀ ਰੀਤੀ ਸੀ ਸਾਰੀ ਆਪਣੇ ਮਨ ਦੇ ਚੋਂ ਭੁਲਾ ਦਿੱਤੀ।
ਬੰਦੇ ਬਾਰ ਬਾਰ ਬਹੁ ਬੇਨਤੀ ਬਖਾਨ ਬਾਨੀ,
ਬਹੁਤ ਬਾਰ ਬਾਰ ਬੰਦਰਾਂ ਕਰਦੇ ਆ ਤੇ ਇਸ ਵਾਸਤੇ ਬੇਨਤੀਆਂ ਕਰਦੇ ਨੇ।
ਦਾਸ ਪਿਓ ਆਏ ਪਦ ਗਹੇ ਨਿਜ ਪਾਨ ਕੀ,
ਸੇਵਕ ਹੋ ਕੇ ਰਾਜੇ ਨੇ ਤੇ ਹੱਥ ਜੋੜ ਕੇ ਤੇ ਆ ਕੇ ਸਾਥ ਸੰਗਤ ਜੀ ਚਰਨ ਜਿਹੜੇ ਸੀ ਪੜਨਾ ਕੀਤੇ।
ਕਬਿਤ ਭਈ ਜਾਗ ਰਹਿਣ ਤਸ ਸੁਪਨੇ ਮੈਂ ਕਹੇ ਬੈਨ,
ਰਾਤਰੀ ਪ੍ਰਵਿਰਤ ਹੋਈ ਤੇ ਰਾਜੇ ਨੂੰ ਸੁਪਨੇ ਦੇ ਅੰਦਰ ਬਚਨ ਆਖੇ,
ਜੀ ਠੌਰ ਮੇਰੋ ਭਲ ਮੰਦਰ ਹੈ ਬਣਾਈਏ,
ਇਸ ਥਾਂ ਦੇ ਉੱਤੇ ਮੇਰਾ ਚੰਗਾ ਜਿਹੜਾ ਮੰਦਰ ਹੈ ਉਸ ਨੂੰ ਬਣਾਉਣਾ ਕਰੋ।
ਜਾਏ ਨੈਣ ਮੂੰਦ ਮਦ ਹੋਏ ਸਭ ਕਾਜ ਸਿੱਧ,
ਜਿਹੜਾ ਕਿ ਨੇਤਰ ਮੀਚ ਕੇ ਜਾਊ ਉਹਦੇ ਸਾਰੇ ਕੰਮ ਪੂਰੇ ਹੋ ਜਾ ਜਾਣਗੇ।
ਕਰੋ ਜੇ ਨਾ ਐਸੀ ਵਿਧ ਵੱਡਾ ਦੁੱਖ ਪਾਈਏ,
ਜੇ ਕਰਕੇ ਤੁਸੀਂ ਇਹ ਵਿਧੀ ਢੰਗ ਤਰੀਕਾ ਨਹੀਂ ਕਰਦੇ ਤੇ ਬੜਾ ਭਾਰੀ ਦੁੱਖ ਪ੍ਰਾਪਤ ਕਰੋਗੇ। ਇਹ ਪ੍ਰਸੰਗ ਸਾਧ ਸੰਗਤ ਜੀ ਇਸ ਤਰ੍ਹਾਂ ਲਿਖਿਆ ਗਿਆ। ਸ਼ਿਵ ਪੁਰਾਣ ਵਿੱਚ 12 ਜੋਤੀ ਲਿੰਗਾਂ ਦਾ ਜ਼ਿਕਰ ਹੈ। ਹਿੰਦੂਆਂ ਦਾ ਵਿਸ਼ਵਾਸ ਹੈ ਕਿ ਇਹਨਾਂ ਜੋਤੀ ਲਿੰਗਾਂ ਵਿੱਚੋਂ ਇੱਕ ਲਿੰਗ ਮੁਲਕ ਅਰਬ ਦੇ ਮੱਕਾ ਨਾਮ ਸ਼ਹਿਰ ਦੇ ਮੰਦਿਰ ਕਾਬਾ ਵਿੱਚ ਰੱਖਿਆ ਹੈ। ਹਿੰਦੂ ਕਹਿੰਦੇ ਨੇ ਕਿ ਇਹ ਪ੍ਰਾਚੀਨ ਸਮੇਂ ਤੋਂ ਸ਼ਿਵ ਜੀ ਦਾ ਮੰਦਿਰ ਸੀ, ਹੁਣ ਮੁਸਲਮਾਨਾਂ ਨੇ ਆਪਣਾ ਪੂਜ ਅਸਥਾਨ ਬਣਾ ਲਿਆ ਤੇ ਸ਼ਿਵਲਿੰਗ ਅਜੇ ਤੱਕ ਮੌਜੂਦ ਹੈ। ਇਹ ਗੱਲ ਆਮ ਪ੍ਰਸਿੱਧ ਮੰਨੀ ਜਾਂਦੀ ਹੈ ਤੇ ਕਾਬੇ ਦੇ ਇਤਿਹਾਸ ਤੇ ਤਵਾਰੀਖੇ ਇਸਲਾਮ ਵਿੱਚ ਇਹ ਗੱਲ ਵਰਣਿਤ ਹੈ ਕਿ ਕਾਬੇ ਵਿੱਚ ਸੰਗੇ ਅਸਵਦ ਨਾਮ ਦਾ ਇੱਕ ਪੱਥਰ ਇਸ ਅਸਥਾਨ ਦੇ ਬਣਨੇ ਦੇ ਸਮੇਂ ਤੋਂ ਚੱਲਿਆ ਆਉਂਦਾ ਹੈ। ਇਹ ਪੱਥਰ ਕਾਲੇ ਰੰਗ ਦਾ ਅਤੇ ਅੰਡਾਕਾਰ ਸ਼ਕਲ ਦਾ ਹੈ, ਜਿਹੀ ਕਿ ਅਮੂਮਨ ਸ਼ਿਵਲਿੰਗ ਦੀ ਸ਼ਕਲ ਹੁੰਦੀ ਹੈ ਤੇ ਕੁਝ ਉਸੇ ਤਰ੍ਹਾਂ ਦਾ ਹੈ। ਲਿਖਿਆ ਹੈ ਕਿ ਕਾਬਾ ਇੱਕ ਵਾਰ ਡਿੱਗ ਪਿਆ ਸੀ ਤੇ ਜਦ ਨਵੇਂ ਸਿਰੇ ਹਜ਼ਰਤ ਮੁਹੰਮਦ ਸਾਹਿਬ ਦੀ ਜਵਾਨੀ ਦੇ ਦਿਨਾਂ ਵਿੱਚ ਬਣ ਲੱਗਾ ਤਾਂ ਇਹ ਸੰਗੇ ਅਸਵਦ ਦੇ ਰੱਖੇ ਜਾਣ ਬਾਬਤ ਮੱਕੇ ਦੇ ਲੋਕਾਂ ਵਿੱਚ ਝਗੜਾ ਹੋ ਪਿਆ। ਹਰ ਫਿਰਕੇ ਦੇ ਆਦਮੀ ਆਪਣੇ ਹੱਥੀਂ ਇਸ ਨੂੰ ਰੱਖਣਾ ਚਾਹੁੰਦੇ ਸਨ। ਅੰਤ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਹੱਥੇ ਇਸ ਨੂੰ ਕਾਬੇ ਵਿੱਚ ਰੱਖਿਆ। ਹੱਜ ਕਰਨ ਗਏ ਹਾਜੀ ਜਦ ਕਾਬੇ ਦੀ ਪ੍ਰਦਖਣਾ ਕਰਦੇ ਨੇ ਤਦ ਇਸ ਨੂੰ ਚੁੰਮਦੇ ਆ ਤੇ ਇਸ ਨੂੰ ਦਿੱਤੇ ਬੋਸ਼ਿਆਂ ਦੇ ਕਾਰਨ ਆਪਣੇ ਪਾਪਾਂ ਦੀ ਨਿਵਰਤੀ ਸਮਝਦੇ ਆ। ਇਹ ਵੀ ਉੱਥੇ ਰਵਾਇਤ ਹੈ ਕਿ ਇਹ ਪੱਥਰ ਪਹਿਲਾਂ ਚਿੱਟਾ ਸੀ ਪਰ ਲੋਕਾਂ ਦੀਆਂ ਦਸਤ ਬੋਸ਼ੀਆਂ ਚੁੰਮਣ ਲੈਣ ਦੇ ਨਾਲ ਇਹਨਾਂ ਦੇ ਪਾਪਾਂ ਦਾ ਭਾਰ ਚੁੱਕ ਕੇ ਕਾਲਾ ਸਿਆਹ ਹੋ ਗਿਆ ਤੇ ਕਈ ਵਾਰੀ ਕਾਬੇ ਵਿੱਚ ਕਦੇ 360 ਬੁੱਤ ਹੁੰਦੇ ਸੀ, ਮੁਸਲਮਾਨ ਵੀ ਮੰਨਦੇ ਹਨ ਤੇ ਤਜਬ ਨਹੀਂ ਕਿ ਇਹ ਸੰਗੇ ਅਸਵਦ ਕੋਈ ਤਦੋਂ ਦਾ ਸਰਦਾਰ ਬੁੱਤ ਹੋਵੇ। ਲਿੰਗ ਦੀ ਪੂਜਾ ਨਾ ਕੇਵਲ ਹਿੰਦ ਵਿੱਚ ਬਲਕਿ ਅਕਸਰ ਬੁੱਤ ਪ੍ਰਸਤ ਕੌਮਾਂ ਵਿੱਚ ਕਿਸੇ ਨਾ ਕਿਸੇ ਸ਼ਕਲ ਵਿੱਚ ਰਹੀ ਹੈ। ਸਾਰੇ ਬੁੱਤ ਕੱਢ ਕੇ ਇੱਕ ਪੱਥਰ ਨੂੰ ਰੱਖ ਲੈਣਾ ਤੇ ਬੋਸੇ ਦੇਣੇ ਦੇ ਉਸ ਨੂੰ ਇਹਨਾਂ ਤੇ ਅਸਰ ਪਜੀਰ ਸਮਝਣਾ ਕਿ ਪਾਪਾਂ ਦੇ ਭਾਰ ਨਾਲ ਉਸਦਾ ਰੰਗ ਬਦਲਦਾ ਹੈ, ਇਹ ਬੁੱਤ ਪ੍ਰਸਤੀ ਦੇ ਬਕੀਏ ਜਾਪਦੇ ਨੇ ਜੋ ਬੁੱਤ ਸ਼ਕਾਨਾਂ ਦੇ ਖਿਆਲ ਮੰਡਲਾਂ ਵਿੱਚੋਂ ਹੀ ਤੇ ਤਖਤਹੀਨ ਨਹੀਂ ਹੋ ਸਕੇ। ਹਾਂਜੀ ਅੱਗੇ ਪੜੋ।
ਭਈ ਜਬ ਭੌਰ ਬਨਵਾਵੀ ਇਹ ਠੌਰ ਰਿਪ,
ਕਹਿੰਦੇ ਜਿਸ ਵੇਲੇ ਸਵੇਰ ਹੋਇਆ ਤੇ ਉਸ ਰਾਜੇ ਨੇ ਜਗ੍ਹਾ ਬਣਵਾ ਦਿੱਤੀ।
ਮੰਦਰ ਹੈ ਸੁੰਦਰ ਸਥਾਨ ਸੁਖਦਾਈਏ,
ਕਹਿੰਦੇ ਜਿਹੜਾ ਮੰਦਰ ਹੈ ਤੇ ਇਹ ਬੜਾ ਸੁਖ ਦੇਣ ਵਾਲਾ ਸਥਾਨ ਉਹਨਾਂ ਇਸਲਾਮੀ ਲੋਕਾਂ ਵਾਸਤੇ ਬਣ ਗਿਆ।
ਬਿਨਾ ਬੰਦ ਨੈਣ ਜਾਏ ਅੰਧ ਹੋਵੇ ਲਖਾਏ ਨਾਹੀ,
ਕਹਿੰਦੇ ਬਿਨਾ ਬੰਦੇ ਨੈਣ ਜਾਏ, ਜਿਹੜੇ ਨੈਣ ਨੇਤਰ ਨਹੀਂ ਬੰਦੇ ਤੇ ਉਹ ਚਲੇ ਜਾਂਦੇ, ਕਹਿੰਦੇ ਉਹ ਅੰਨੇ ਹੋ ਜਾਂਦੇ ਨੇ, ਉਹਨਾਂ ਨੂੰ ਦਿਸਦਾ ਨਹੀਂ ਹੈ।
ਤਦ ਹੀ ਸਥਾਪਨਾ ਕੋ ਕੀਨ ਇਹ ਗਾਈਏ,
ਕਹਿੰਦੇ ਤਦੋਂ ਹੀ ਸਥਾਪਨਾ ਉਦੋਂ ਦੀ ਸਥਾਪਨਾ ਮੰਦਰ ਦੀ ਤੋਂ ਇਹ ਗੱਲ ਸਾਰਿਆਂ ਦੇ ਵਿੱਚ ਕਹੀ ਦੀ ਹੈ।
ਬਲਵਾਨ ਮਹੇਸ਼ ਬਡੋ,
ਕਹਿੰਦੇ ਬਹੁਤ ਹੀ ਵੱਡੇ ਬਲ ਵਾਲਾ ਹੈ ਮਹੇਸ਼,
ਬਨਵਾਏ ਭਲੋ ਇਹ ਥਾਂ ਮਹਾਨਾ,
ਇਹ ਜਿਹੜਾ ਥਾਂ ਸੀ ਤੇ ਉਸਨੇ ਬਣਵਾਉਣਾ ਕੀਤਾ ਹੈ।
ਅੰਤਰ ਮੰਦ ਮੱਜਣ ਤਾਹੇ ਕਰਾਵਤ।
ਅੰਦਰ ਕਹਿੰਦੇ ਫਿਰ ਉਸਦਾ ਮੱਜਣ ਇਸ਼ਨਾਨ ਕਰਾਉਂਦੇ ਆ,
ਆਵਤ ਬਾਹਰ ਨੀਰ ਤਰਾਨਾ,
ਜਿਹੜਾ ਪਾਣੀ ਹੈ ਬਾਹਰ ਢਲ ਕੇ ਆਉਂਦਾ ਹੈ।
ਲੇਕਰ ਮੈਂ ਹਜ ਆਨ ਕਰੈ,
ਪਾਣੀ ਨੂੰ ਹੱਥਾਂ ਵਿੱਚ ਲੈ ਕੇ ਤੇ ਆ ਕੇ ਲੋਕ ਹਾਜੀ ਹੱਜ ਕਰਦੇ ਆ।
ਜਾਣਤ ਹੈ ਸਭ ਦੁੱਖ ਮਟਾਨਾ,
ਜਾਣਦੇ ਨੇ ਕਿ ਜਿਹੜਾ ਪਾਣੀ ਹੈ ਤੇ ਸਾਰੇ ਦੁੱਖਾਂ ਨੂੰ ਮੇਟ ਦਿੰਦਾ ਹੈ।
ਸੁਣ ਕੇ ਸਭ ਹੀ ਬਿਤਿਆ,
ਹਾਂਜੀ ਬੱਤੀਆਂ ਇਸ ਤਰ੍ਹਾਂ ਸਾਰੀਆਂ, ਸਭ ਹੀ ਬੱਤੀਆਂ ਕਹਿੰਦੇ ਇਸ ਤਰ੍ਹਾਂ ਸਾਰੀਆਂ ਬੱਤੀਆਂ ਬਾਤਾਂ ਗੱਲਾਂ ਸੁਣ ਕੇ
ਗੁਰਸੋ ਮਰਦਾਨਾ,
ਤੇ ਫਿਰ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਣ ਲੱਗੇ,
ਹੁਣ ਅੰਧ ਭਇਓ ਪਿਖਤੇ।
ਕਹਿੰਦਾ ਮਹਾਰਾਜ ਮੈਂ ਜਦੋਂ ਦੇਖਣ ਕਿਹਾ ਮੈਂ ਕਿਉਂ ਨੀ ਅੰਧਾ ਹੋਇਆ, ਫੇਰ
ਔਰ ਸੁਦੇਹੋ ਸੁਦੇਹੋ ਮਟਾਈ,
ਇੱਕ ਮੇਰੇ ਅੰਦਰ ਇਹ ਸੰਸਾ ਹੈ ਤੇ ਇਸ ਨੂੰ ਮੇਟ ਦਿਓ।
ਹਿੰਦੂ ਕੋ ਕਾਫਰ ਕਿਉਂ ਉਚਰੈ,
ਜਿਹੜਾ ਹਿੰਦੂ ਇੱਥੇ ਆਉਂਦਾ ਹੈ ਮੁਸਲਮਾਨ ਉਸਨੂੰ ਕਾਫਰ ਕਿਉਂ ਕਹਿੰਦੇ ਨੇ।
ਯਾਨਤ ਹੈ ਨਹੀਂ ਤੇ ਲਗਤਾਈ,
ਕੀ ਆਪਣੇ ਤੋਂ ਇਹ ਤੇ ਲਗਤਾਈ ਛੋਟਾ ਸਮਝਦੇ ਹਨ।
ਗੁਰੂ ਬੈਨ ਭਨੇ ਤਬ ਹੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇਸ ਤਰ੍ਹਾਂ ਬਚਨ ਉਚਾਰੇ,
ਆਪ ਹੀ ਕਾਫਰ ਔਰੇ ਬਤਾਈ।
ਕਹਿੰਦੇ ਭਾਈ ਇਹ ਲੋਕ ਆਪ ਹੀ ਕਾਫਰ ਨੇ, ਝੂਠੇ ਨੇ ਤੇ ਦੂਜਿਆਂ ਨੂੰ ਵੀ ਇਹ ਕਾਫਰ ਹੀ ਦੱਸ ਰਹੇ ਨੇ।
ਸ੍ਰੀ ਗੁਰਦਾਰ ਦਇਆ ਤੁਝ ਪੈ,
ਮਰਦਾਨਿਆ ਸ਼੍ਰੋਮਣੀ ਵਾਹਿਗੁਰੂ ਪਰਮੇਸ਼ਰ ਦੀ ਤੇਰੇ ਉੱਤੇ ਬਹੁਤ ਦਿਆਲਤਾ ਹੈ।
ਅੰਧ ਪਿਓ ਏਠਾਰ ਦਿਖਾਈ,
ਕਹਿੰਦੇ ਨੇ ਕਿ ਤੂੰ ਅੰਧਾ ਨਹੀਂ ਹੋਇਆ, ਇਸ ਜਗ੍ਹਾ ਦੇ ਉੱਤੇ ਤੈਨੂੰ ਦਿਸਦਾ ਰਿਹਾ ਹੈ।
ਮਰਦਾਨਾ ਬਿਖਸ਼ੋ ਸੁਨਤ,
ਮਰਦਾਨਾ ਸਾਹਿਬ ਸੰਗ ਜੀ ਸੁਣ ਕੇ ਪ੍ਰਸੰਨ ਹੋ ਗਿਆ,
ਬੈਠ ਰਹੇ ਤੇ ਠੌਰ,
ਉਸੇ ਜਗ੍ਹਾ ਦੇ ਚ ਸਤਿਗੁਰੂ ਬੈਠੇ ਰਹੇ।
ਇਸ ਪ੍ਰਕਾਰ ਬੀਤੋ ਦਿਵਸ,
ਇਸ ਤਰ੍ਹਾਂ ਸਾਹਿਬ ਸੰਗ ਜੀ ਸਾਰਾ ਦਿਨ ਬਤੀਤ ਹੋ ਗਿਆ।
ਕਹਤੇ ਜਗ ਸਿਰ ਮੌਰ,
ਕਹਤੇ ਜਗ ਸਿਰ ਮੌਰ, ਇਹ ਗੱਲਾਂ ਬਾਤਾਂ ਕਹਿੰਦਿਆਂ ਵਿਚਾਰਾਂ ਕਰਦਿਆਂ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਨੂੰ
ਸਵਈਆ ਰਹਿਣ ਪਈ ਪੁਨ ਆਣ ਜਬੈ।
ਜਿਸ ਵੇਲੇ ਸਾਹਿਬ ਸੰਗ ਜੀ ਆ ਕੇ ਰਾਤ ਹੋ ਗਈ, ਜਿਵੇਂ ਸਾਹਿਬ ਸੰਗ ਜੀ ਆ ਬੁੱਤ ਪ੍ਰਸਤੀ ਦੀ ਗੱਲ ਹੈ, ਇਹ ਗੁਰੂ ਘਰ ਦੇ ਵਿੱਚ ਨਹੀਂ ਹੈ ਤੇ ਮਹਾਰਾਜ ਨੇ ਨਾ ਇਸ ਦੀ ਕੋਈ ਇਜਾਜ਼ਤ ਹੈ। ਮਹਾਰਾਜ ਕਹਿੰਦੇ ਪਾਥਰ ਲੈ ਪੂਜਾ ਮੁਗਧ ਗਵਾਰ, ਇਸ ਵਾਸਤੇ ਜਿਹੜੇ ਪੱਥਰ ਦੀ ਪੂਜਾ ਕਰਦੇ ਆ ਤੇ ਉਹ ਮੂਰਖ ਨੇ ਤੇ ਬੇਸਮਝ ਨੇ, ਬਾਕੀ ਜਿਹੜਾ ਪਾਣੀ ਦਾ ਅੰਦਰੋਂ ਆਉਣਾ ਉਦੋਂ ਭਾਵੇਂ ਹੋ ਸਕਦਾ ਹੋਵੇ ਜਦੋਂ ਸੰਗੇ ਅਸਵਦ ਅੰਦਰ ਤੇ ਇਸ ਤਰ੍ਹਾਂ ਭਰਿਆ ਹੋਵੇਗਾ, ਪਰ ਹੁਣ ਜਿਹੜਾ ਸੰਗੇ ਅਸਵਦ ਹੈ ਉਹ ਬਾਹਰ ਦੀਵਾਰ ਦੇ ਕਹਿੰਦੇ ਗੱਡਿਆ ਹੋਇਆ ਔਰ ਪਾਣੀ ਦੇ ਨਾਲ ਮੱਜਣ ਦਾ ਰਿਵਾਜ਼ ਵੀ ਨਹੀਂ। ਇਸ ਤਰ੍ਹਾਂ ਜਿਹੜੀਆਂ ਅੱਖਾਂ ਬੰਨ ਕੇ ਅੰਦਰ ਜਾਣਾ ਇਹ ਕਿਤੇ ਉਸ ਵੇਲੇ ਹੋ ਸਕਦਾ ਹੋਵੇ ਤੇ ਪਰ ਇਸ ਸਮੇਂ ਵਿੱਚ ਇਹ ਰਿਵਾਜ਼ ਨਹੀਂ ਹੈ ਕਿ ਉਹ ਅੰਦਰ ਅੱਖਾਂ ਬਣਾ ਕੇ ਤੇ ਫੇਰ ਭੇਜਦੇ ਨੇ, ਔਰ ਇਹ ਬਾਹਰ ਦੀ ਕੰਧ ਵਿੱਚ ਇੱਕ ਕਾਬੇ ਦੇ ਗੱਡਿਆ ਹੋਇਆ ਉਹਦੀਆਂ ਉੱਥੇ ਦਸਤ ਦੋਸੀਆਂ ਲੈਂਦੇ ਨੇ ਔਰ ਕਹਿੰਦੇ ਨੇ ਉਸਦਾ ਰੰਗ ਕਾਲਾ ਹੋ ਗਿਆ ਸਾਡੇ ਗੁਨਾਹਾਂ ਨੂੰ ਲੈ ਕੇ, ਤੇ ਇਸ ਤਰ੍ਹਾਂ ਦਾ ਅੱਜ ਕੱਲ੍ਹ ਦੇ ਅੰਦਰ ਤੇ ਉੱਥੇ ਦਾ ਸਾਧ ਸੰਗ ਜੀ ਇਹ ਸਿਲਸਿਲਾ ਹੈ ਤੇ ਅੱਗੇ ਆਪ ਪੜ੍ਹੋ।
ਨੈਣ ਭਈ ਪੁਨਿਆਨ
ਜਬੈ, ਸਾਧ ਸੰਗ ਜੀ ਆ ਕੇ ਰਾਤ ਪ੍ਰਗਟ ਹੋ ਗਏ।
ਇਹ ਥਾਨ ਵਿਖੇ ਗੁਰ ਕੀਨੋ ਹੈ ਡੇਰਾ,
ਉਸ ਥਾਂ ਦੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਟਿਕਾਣਾ ਕੀਤਾ।
ਦਮ ਦਹੇ ਜੇ ਸੋਏ ਰਹੇ,
ਜਿਸ ਗੁਰੂ ਨਾਨਕ ਸਾਹਿਬ ਨੇ ਪਖੰਡਾਂ ਨੂੰ ਆ ਕੇ ਸਾੜਿਆ ਤੇ ਮਹਾਰਾਜ ਬਰਾਜੇ ਰਹੇ।
ਧੌਲ ਦਿਸਾ ਕੀਏ ਪਾਵਨ ਪੈਰਾ,
ਉਹ ਜਿਹੜਾ ਸਾਹਿਬ ਸੰਗਤ ਜੀ ਤੇ ਕਾਬੇ ਦਾ ਮਹੱਲ ਸੀ ਨਾ ਤੇ ਉਸ ਤਰਫ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਚਰਨ ਕਰ ਲਏ ਨੇ।
ਜਾਮ ਨੀ ਜਾਮ ਰਹੀ ਜਬ ਹੀ,
ਜਦੋਂ ਸਾਹਿਬ ਸੰਗਤ ਜੀ ਇੱਕ ਪਹਿਰ ਰਾਤ ਬਾਕੀ ਰਹਿ ਗਈ,
ਜੀਵਨ ਨਾਮ ਮੁੱਲਾ ਤਿਨਹੇਰਾ,
ਇੱਕ ਜੀਵਨ ਨਾਮੇ ਮੁੱਲਾ ਸੀ ਮਿਲਾਣਾ ਜਿਹੜਾ ਕਿੱਥੇ ਝਾੜੂ ਦੇਣ ਆਉਂਦਾ ਸੀ ਉਹਨੇ ਸਤਿਗੁਰਾਂ ਨੂੰ ਵੇਖ ਲਿਆ।
ਫੇਰਨ ਕੋ ਬੜਨੀ ਤਹ ਆਵਤ,
ਬੜਨੀ ਝਾੜੂ ਨੂੰ ਕਹਿੰਦੇ ਨੇ, ਝਾੜੂ ਫੇਰਨ ਵਾਸਤੇ ਰੋਜ਼ ਆਉਂਦਾ ਹੁੰਦਾ ਸੀ।
ਕ੍ਰੋਧ ਕਰਾ ਬੋ ਬੈਰ ਕਠੋਰਾ,
ਸਤਿਗੁਰਾਂ ਨੂੰ ਵੇਖ ਕੇ ਬੜਾ ਕ੍ਰੋਧ ਕੀਤਾ ਤੇ ਬੜੇ ਭੈੜੇ ਕਰੜੇ ਬਚਨ ਇਸ ਨੇ ਉਚਾਰਨ ਕੀਤੇ।
ਦੋਹਰਾ ਲਾਤ ਪ੍ਰਹਾਰੀ ਪ੍ਰਭੂ ਕੋ,
ਸਤਿਗੁਰ ਮਹਾਰਾਜ ਜੀ ਦੇ ਸਾਥ ਸੰਗ ਜੀ ਲੱਤ ਜਿਹੜੀ ਸੀ ਮਾਰਨਾ ਕੀਤੇ।
ਜੀਵਨ ਅਤ ਮਤ ਹੀਣਾ,
ਜਿਹੜਾ ਜੀਵਨ ਸੀ ਨਾ ਮੁੱਲਾਂ ਤੇ ਮਤੀ ਤੋਂ ਹੀਣਾ, ਚੰਗੀ ਮਤ ਤੋਂ ਹੀਣਾ ਖਾਲੇ।
ਬੋਲਤ ਦੁਰਵਚਨ ਕਹੋ,
ਬੜੇ ਖੁੱਟੇ ਵਚਨ ਸਤਿਗੁਰੂ ਮਹਾਰਾਜ ਜੀ ਨੂੰ ਬੋਲਣ ਲੱਗਾ।
ਨਰਮ ਨਰਨ ਸਮਚੀ ਨਾ,
ਹੋਰ ਸਾਧ ਸੰਗ ਜੀ ਬੰਦਿਆਂ ਵਾਂਗ ਹੀ ਚੇਨ ਜਾਣ ਕੇ ਤੇ ਇਹ ਸਾਧ ਸੰਗ ਜੀ ਇਧਰੋਂ ਗਿਆ ਹੋਇਆ ਸੀ ਤੇ ਇਸ ਵਾਸਤੇ, ਔਰ ਕਈ ਵਾਰੀ ਆ ਜਾਂਦੇ ਸੀ ਕਈ ਵਾਰੀ ਚਲੇ ਜਾਂਦੇ ਸੀ, ਬੜਾ ਲੰਮਾ ਚੌੜਾ ਇਸਦਾ ਇੱਥੇ ਖੁਲਾਸਾ ਦਿੱਤਾ। ਹਾਂਜੀ
ਕਿਤ ਹੂੰ ਤੇ ਆਏ ਕੋ ਹੈ ਮਤ ਅਨਜਾਨ ਤੇਰੀ।
ਆਜੀ ਕਿਤ ਹੂੰ ਤੇ ਆਏ ਕੋ ਹੈ, ਕਹਿੰਦੇ ਕਿਥੋਂ ਤੂੰ ਆਇਆ ਹੈ, ਕੋ ਹੈ ਤੂੰ ਕੌਣ ਹੈ, ਮਤ ਅਨਜਾਨ ਤੇਰੀ, ਤੇਰੀ ਮਤ ਕੋਈ ਅਣਜਾਣ ਹੈ, ਮੈਨੂੰ ਤਾਂ ਅਣਜਾਣਾ ਵਰਗੀ ਤੇਰੀ ਮਤ ਲੱਗਦੀ ਹੈ।
ਮੰਦਰ ਰਸੂਲ ਦਿਸ ਚਰਨ ਪਸਾਰੇ ਹੈ,
ਕਹਿੰਦੇ ਜਿਹੜਾ ਰਸੂਲ ਪੈਗੰਬਰ ਸਾਹਿਬ ਦਾ ਮੰਦਰ ਹੈ, ਮਹੱਲ ਹੈ ਤੇ ਕਾਬਾ, ਤੇ ਇਹਦੀ ਤਰਫ ਤੂੰ ਪੈਰ ਜਿਹੜੇ ਪਸਾਰ ਕੇ ਫੈਲਾ ਕੇ ਪਿਆ ਹੋਇਆ ਹੈ।
ਕੌਣ ਹੈ ਅਮਾਨ ਤੇਰੋ, ਹਿੰਦੂ ਕਾ ਤੁਰਕ ਟੇਰੋ।
ਕਹਿੰਦੇ ਤੇਰਾ ਧਰਮ ਕਿਹੜਾ ਹੈ, ਤੇ ਹਿੰਦੂ ਹੈ ਤੇ ਜਾਂ ਤੁਰਕ ਹੈ, ਟੇਰੋ ਉਚਾਰ ਕੇ ਦੱਸ।
ਉੱਠ ਕੇ ਨਿਕ ਸਾਜਨ ਤੋਏ ਦਖਵਾਰੇ ਹੈ,
ਚੰਗੀ ਜਾਣਾ ਤੇ ਉੱਠ ਕੇ ਇੱਥੋਂ ਨਿਕਲ ਜਾ, ਤੇ ਤੇਰੇ ਜਿਹੜੇ ਦਿਨ ਨੇ ਉਹ ਬਹੁਤ ਹੀ ਦੁੱਖ ਵਾਲੇ ਆ ਗਏ ਨੇ।
ਐਸੇ ਥਾਨ ਕੌਣ ਆ ਕਾਜ ਆਇਓ ਹੈ ਨਿਲਾਜ ਦੌਰ।
ਕਹਿੰਦੇ ਇਹੋ ਜਿਹੇ ਥਾਂ ਦੇ ਅੰਦਰ ਤੇ ਕਿਹੜੇ ਕੰਮ ਤੂੰ ਆਇਆ ਹੈ, ਤੇ ਇਸ ਵਾਸਤੇ ਨਿਲਾਜ ਦੌੜ। ਕਹਿੰਦੇ ਹੇ ਨਿਰਲੱਜ, ਤੇ ਇਸ ਵਾਸਤੇ ਇੱਥੋਂ ਭੱਜ ਜਾ।
ਜਾਨੀ ਨਸੀਬਤ ਜੋ ਮੁਹੰਮਦ ਬਸਾਰੇ ਹੈ,
ਕਹਿੰਦੇ ਤੂੰ ਮੁਹੰਮਦ ਸਾਹਿਬ ਨੂੰ ਭੁਲਾ ਤਾ, ਖੁਦਾ ਨੂੰ ਭੁਲਾ ਤਾ, ਤੇ ਉਸ ਉਹਨਾਂ ਦੀ ਤੂੰ ਸਿਫਤ ਨਹੀਂ ਜਾਣਨਾ ਕੀਤੇ।
ਸੁਣ ਸੁਣ ਬੈਨ ਬੁਨ ਐਨ ਗਤ ਦੈਨ ਬੋਲੇ।
ਸੰਗਤ ਜੀ ਇਹ ਜਿਹੜਾ ਜੀਵਨ ਮੁੱਲਾ ਸੀ ਤੇ ਇਹਦੇ ਬੈਨ ਬਚਨ ਕੰਨਾਂ ਸੁਣ ਕੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਬੋਲੇ।
ਚਲਤ ਚਲਤ ਮਾਗੀ ਪਗ ਹਮ ਹਾਰੇ ਹੈ,
ਚਲਦਿਆਂ ਚਲਦਿਆਂ ਰਸਤੇ ਵਿੱਚ ਤੇ ਸਾਡੇ ਪੈਰ ਸਾਡਾ ਸਰੀਰ ਬਹੁਤ ਹੀ ਥੱਕ ਗਿਆ ਸੀ।
ਬੇਤਾ ਚਲੇ ਪੰਥ ਭਇਓ ਸ੍ਰਮ ਥਾਲ ਪੈ ਬੇਬਲ।
ਹਾਂਜੀ, ਤੇ ਚਲੇ ਪੰਥ ਭਇਓ ਸ੍ਰਮ, ਰਸਤੇ ਚਲਦਿਆਂ ਚਲਦਿਆਂ ਬਹੁਤ ਹੀ ਥਕਾਵਟ ਹੋ ਗਈ ਤੇ ਥਾਕ ਪਏ ਬੇਬਲ, ਤੇ ਥੱਕ ਕੇ ਅਸੀਂ ਬਹੁਤ ਹੀ ਵਿਆਕਲ ਹੋ ਗਏ।
ਉਹ ਸੁਧ ਰਹੀ ਨਹੀਂ ਪੈਰ ਕਿਤ ਕੀਜੀਏ।
ਕਹਿੰਦੇ ਇੰਨਾ ਥਕੇਵਾਂ ਸੀ ਤੇ ਸਾਨੂੰ ਕੋਈ ਗਿਆਤ ਨਹੀਂ ਰਹੀ ਤੇ ਕਿਸ ਪਾਸੇ ਨੂੰ ਪੈਰ ਕਰ ਲਈਏ।
ਭਇਓ ਅਣਜਾਣ ਦੋਸ਼ੀ ਜਾਂ ਤੇ ਕੀਜੇ ਥੋੜੋ ਰੋਸ।
ਕਹਿੰਦੇ ਅਜਨ ਅਣਜਾਣੇ ਪੁਣੇ ਦੇ ਚ ਦੋਸ਼ ਆਗੁਣ ਹੋ ਗਿਆ, ਤੇ ਇਸ ਵਾਸਤੇ ਥੋੜਾ ਥੋੜਾ ਤੂੰ ਆਪਣੇ ਮਨ ਦੇ ਚ ਗੁੱਸਾ ਕਰ।
ਸੋ ਅਬ ਕੀਜੇ ਮਮ ਚਰਨ ਗਹੀ ਜੀਏ।
ਕਹਿੰਦੇ ਫਿਰ ਤੂੰ ਇਉਂ ਕਰ ਤੇ ਸਾਡੇ ਚਰਨਾਂ ਪੈਰਾਂ ਨੂੰ ਪਕੜ ਕੇ
ਉੱਠ ਕੇ ਉੱਠਣੇ ਨੇ ਜ਼ੋਰ ਨਾਹੀ ਜਾਂ ਤੇ ਕਹੋ ਤੁਝ ਪਾਹੇ।
ਕਹਿੰਦੇ ਸਾਡੇ ਚ ਉੱਠਣ ਦਾ ਜ਼ੋਰ ਬਲ ਨਹੀਂ ਹੈ ਤੇ ਜਾਂ ਤੇ ਇਸ ਕਰਕੇ ਤੇਰੇ ਪਾਸ ਅਸੀਂ ਕਹਿੰਦੇ ਹਾਂ।
ਤੂਨੇ ਜਹਾਦ ਸਾਂਗੀ ਔਰੇ ਦਿਸ ਕੀਜੀਏ।
ਕਹਿੰਦੇ ਆਪਣੇ ਹੱਥਾਂ ਦੇ ਨਾਲ ਤੇ ਪਕੜ ਕੇ ਤੇ ਖਿੱਚ ਕੇ ਹੋਰ ਤਰਫ ਤੂੰ ਕਰਦੇ ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ।
ਆਏ ਪਰਦੇਸੀ ਨਾ ਜਾਣੇ ਹਮ ਬਾਤ ਐਸੀ।
ਕਹਿੰਦੇ ਅਸੀਂ ਪਰਦੇਸੀ ਬੰਦੇ ਹਾਂ ਤੇ ਅਸੀਂ ਇਹ ਗੱਲ ਇੱਥੇ ਦੀ ਜਾਣਦੇ ਨਹੀਂ ਸੀ।
ਐਸੀ ਭਾਵੇ ਤੈਸੀ ਕਰ ਚਿੱਤ ਮੈਂ ਨਾ ਖਿਜੀਏ।
ਜਿਸ ਤਰ੍ਹਾਂ ਤੈਨੂੰ ਭਾਉਂਦਾ ਤੂੰ ਉਵੇਂ ਕਰ ਲੈ ਤੇ ਆਪਣੇ ਚਿੱਤ ਦੇ ਅੰਦਰ ਤੂੰ ਖਿਜਣਾ ਨਾ ਕਰ, ਗੁੱਸਾ ਨਾ ਕਰ।
ਦੂਰਾ ਜਿਸ ਮੈਂ ਖੁਦਾ ਘਰ।
ਕਹਿੰਦਾ ਤੂੰ ਖੁਦਾ ਦੇ ਘਰ ਵੱਲ ਨੂੰ ਪੈਰ ਕੀਤੇ। ਮਹਾਰਾਜ ਕਹਿੰਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ।
ਜਨ ਮਨ ਮਾਹੇ
ਕਹਿੰਦੇ ਜੀਵਨ ਮੁੱਲਾ ਤੇ ਤੈਂ ਆਪਣੇ ਮਨ ਦੇ ਜਾਣਿਆ ਵੀ ਇਸ ਪਾਸੇ ਖੁਦਾ ਦਾ ਘਰ ਨਹੀਂ ਹੈ।
ਮੁੱਲਾ ਨੇ ਤਿੱਤ ਦਿਸਾ
ਉਸ ਤਰਫ ਸਾਡੇ ਜਿਹੜੇ ਪੈਰ ਹੈ ਇਹ ਮੁੱਲਾ ਤੂੰ ਕਰਦੇ
ਜੇ ਤੁਝ ਕੋ ਨਾ ਹੈ।
ਤੈਨੂੰ ਅਸੀਂ ਕੋਈ ਰੋਕਦੇ ਨਹੀਂ, ਕੋਈ ਰੁਕਾਵਟ ਨਹੀਂ ਹੈ।
ਕਬੇਤੀ ਮੁੱਲਾ ਰੇ ਸੁਕੀਨੀ ਗੈਲੀ ਨੂੰ ਹੈ ਚਰਨ ਗੁਰ।
ਇਹ ਜੀਵਨ ਮੁੱਲਾ ਨੇ ਬੜਾ ਗੁੱਸਾ ਕੀਤਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਫੜ ਕੇ।
ਬਲ ਸੋ ਘਸੀਟ ਔਰ ਦਿਸ ਪਰਮਾਏ ਹੈ।
ਬਲ ਦੇ ਨਾਲ ਸਤਸੰਗ ਜੀ ਘਸੀਟ ਕੇ ਤੇ ਹੋਰ ਪਾਸੇ ਨੂੰ ਜਿਹੜੇ ਸੀ ਸਤਸੰਗ ਜੀ ਚਰਨ ਸਤਿਗੁਰਾਂ ਦੇ ਫੇਰ ਦਿੱਤੇ।
ਕਾਬਾ ਸੰਗ ਚੱਲਿਓ ਨੀਰ ਨੌਕਾ ਜੇ ਮਹਲਿਓ।
ਕਹਿੰਦੇ ਕਾਬਾ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਹੀ ਚੱਲ ਪਿਆ ਹੈ ਤੇ ਨੌਕਾ ਨੀਰ ਨੌਕਾ ਜਿਵੇਂ ਹਲੇ ਜਿਵੇਂ ਸਾਧ ਸੰਗ ਜੀ ਬੇੜੀ ਜਿਹੜੀ ਹੈ ਪਾਣੀ ਤੇ ਚੱਲੇ ਤੇ ਪਾਣੀ ਵੀ ਕੋਈ ਨਾਲ ਹੀ ਹਿਲਦਾ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਹੀ ਕਾਬਾ ਜਿਹੜਾ ਅਸੀਂ ਹਿਲਿਆ ਤੇ ਚੱਲਿਆ।
ਕੱਬ ਭਇਓ ਠੇਰੀ ਜਾਏ ਜਿੱਤ ਚਰਨ ਸੁਹਾਏ ਹੈ।
ਕਹਿੰਦੇ ਤਦੋਂ ਜਿਹੜਾ ਕਾਬਾ ਮੰਦਰ ਸੀ ਉੱਥੇ ਜਾ ਕੇ ਖੜ ਗਿਆ ਤੇ ਜਿਸ ਤਰਫ ਗੁਰੂ ਨਾਨਕ ਸਾਹਿਬ ਦੇ ਚਰਨ ਸੋਭਨੀਕ ਸੋਭਾ ਪਾ ਰਹੇ ਸਨ।
ਹਟੋ ਜਬ ਦੇਖਿਓ ਜਿੱਤ ਪਗ ਨਿਤ ਕਾਬਾ ਗਇਓ।
ਹਾਂਜੀ, ਤੇ ਇਸ ਤਰ੍ਹਾਂ ਹਟਿਓ ਜਬ ਦੇਖਿਓ ਜਿੱਤ ਪਗ ਤਿਤ ਕਾਬਾ ਗਇਓ। ਕਹਿੰਦੇ ਜਦੋਂ ਵਾਪਸ ਹਟਿਓ ਵਾਪਸ ਮੁੜ ਕੇ ਨਾ ਜੀਵਨ ਇਹ ਮੁੱਲਾ ਨੇ ਦੇਖਿਆ ਜਿੱਤ ਪੱਗ ਤੇ ਕਾਬਾ ਗਿਆ। ਜਿੱਧਰ ਗੁਰੂ ਨਾਨਕ ਸਾਹਿਬ ਦੇ ਚਰਨ ਸੀ ਨਾ, ਤੇ ਉਸੇ ਪਾਸੇ ਨੂੰ ਕਾਬਾ ਮੰਦਰ ਜਿਹੜਾ ਗਿਆ ਹੋਇਆ ਹੈ।
ਊੜ ਮਤ ਬਿਸਮ ਨਾ ਕਛੂ ਜਾਣ ਪਾਏ ਹੈ,
ਕਹਿੰਦੇ ਇਸ ਮੂਰਖ ਦੀ ਮਤ ਜਿਹੜੀ ਸੀ ਹੈਰਾਨ ਹੋ ਗਈ, ਤੇ ਇਹਨੂੰ ਕੁਝ ਹੁਣ ਸਮਝ ਵਿੱਚ ਨਹੀਂ ਆ ਰਿਹਾ ਵੀ ਮੈਂ ਕੀ ਕਰਾਂ।
ਹੱਥ ਵਿਖੇ ਪਾਏ ਜਿਉ ਜਿਉ ਹੋਤ ਜੋ ਡੁਲਾਏ ਮਾਨ,
ਹੱਥ ਵਿਖੇ ਪਾਏ ਜਿਉ ਜਿਉ ਹੋਤ ਸੋ ਡੁਲਾਏ ਮਾਨ, ਤਿਉਂ ਤਿਉਂ ਧੌਲ ਸੰਗ ਸੋ ਮਨਾਰਨ ਡੁਲਾਏ ਹੈ। ਕਹਿੰਦੇ ਨੇ ਹੱਥ ਵਿਖੇ ਪਾਏ ਜਿਉ ਜਿਉ ਹੋਤ ਸੋ ਡੁਲਾਏ ਮਾਨ, ਜਿਵੇਂ ਜਿਵੇਂ ਕਹਿੰਦੇ ਹੱਥਾਂ ਵਿੱਚ ਸਤਿਗੁਰਾਂ ਦੇ ਚਰਨੇ ਨੇ ਫੜੇ ਹੋਏ ਆ, ਤੇ ਇਸ ਵਾਸਤੇ ਡੁਲਾਏ ਮਾਨ ਉਹਨਾਂ ਨੂੰ ਹਿਲਾ ਰਿਹਾ ਤੇ ਇਸ ਪਾਸੇ ਕਰਾਂ, ਤੇ ਜਿਵੇਂ ਜਿਵੇਂ ਚਰਨਾਂ ਨੂੰ ਫੜ ਕੇ ਡੁਲਾਉਂਦਾ ਤਿਉਂ ਤਿਉਂ ਧੌਲ ਸੰਗ ਸੋ ਮਨਾਰਨ ਡੁਲਾਏ ਹੈ। ਉਵੇਂ ਉਵੇਂ ਜਿਹੜਾ ਧੌਲਾ ਕਾਬਾ ਮੰਦਰ ਹੈ ਉਹ ਮਨਾਰਿਆਂ ਦੇ ਸਮੇਤ ਸਾਹਿਬ ਸਨ ਜੀ, ਉਸੇ ਤਰ੍ਹਾਂ ਹੀ ਡੋਲ ਰਿਹਾ ਹੈ ਤੇ ਹਿਲ ਰਿਹਾ ਹੈ।
ਲੱਜਿਤ ਹੋਏ ਗਏ ਤਬ ਜੀਵਨ,
ਜਿਹੜਾ ਜੀਵਨ ਮੁੱਲਾ ਸੀ ਬਹੁਤ ਹੀ ਲੱਜਿਤ ਸ਼ਰਮਿੰਦਾ ਹੋ ਗਿਆ।
ਭੇਦ ਕੁਜੰਤ ਹੈ ਨਾ ਗਵਾਰਾ,
ਇਹ ਬੇਸਮਝ ਸਤਿਗੁਰੂ ਮਹਾਰਾਜ ਜੀ ਦੇ ਭੇਦ ਨੂੰ ਨਹੀਂ ਜਾਣਦਾ।
ਜੋੜਦਾ ਹੈ ਪਦੀ ਕਾਬਾ ਭਇਓ ਥਿਰ,
ਜਦੋਂ ਸਾਧ ਸੰਗ ਜੀ ਇਸਨੇ ਗੁਰੂ ਨਾਨਕ ਦੇ ਚਰਨ ਛੱਡੇ ਤੇ ਕਾਬਾ ਮੰਦਰ ਵੀ ਉਸੇ ਜਗ੍ਹਾ ਦੇ ਉੱਤੇ ਟਿਕ ਗਿਆ।
ਮਤੀ ਕੇ ਕ੍ਰੋਧ ਅਪਾਰਾ,
ਇਹ ਬੰਦੀ ਮਤ ਵਾਲੇ ਨੇ ਬਹੁਤ ਹੀ ਗੁੱਸਾ ਕੀਤਾ।
ਚੱਲੇ ਨਾ ਜਵੇ ਬਸ ਤਾਸ਼ੇ ਨਾ,
ਜਦੋਂ ਸਾਧ ਸੰਗ ਜੀ ਇਸ ਦਾ ਬਸ ਤੇ ਕਿਸੇ ਤਰ੍ਹਾਂ ਵੀ ਜ਼ੋਰ ਨਾ ਚੱਲਿਆ,
ਕਠੋਰ ਹੋਇਆ ਬਚਨੇ ਉਚਾਰਾ,
ਤੇ ਫਿਰ ਬਹੁਤ ਹੀ ਇਹਨੇ ਕਰੜਾ ਮਨ ਕਰਕੇ ਹੋਰ ਭੈੜੇ ਬਚਨ ਉਚਾਰਨਾ ਕੀਤੀ।
ਪੂਰਨ ਬਾਹਰ ਕੋ ਨਿਕਸੋ,
ਕਹਿੰਦੇ ਬੜੀ ਛੇਤੀ ਦੇ ਨਾਲ ਤੂੰ ਇਹ ਕਾਬੇ ਮੰਦਰ ਚੋਂ ਬਾਹਰ ਨਿਕਲ ਜਾ,
ਬੇਹਤ ਲਾਓ ਨਾ ਥੋੜੇ ਅਵਾਰਾ,
ਇੱਥੇ ਰਹਿਣ ਵਾਸਤੇ ਟਿਕਣ ਵਾਸਤੇ ਥੋੜੀ ਵੀ ਦੇਰ ਨਾ ਲਾਉਣਾ ਕਰ।
ਥੋੜਾ ਸੱਚ ਬਤਾਉ ਤੂੰ ਕੌਣ ਹੈ,
ਸੱਚੀ ਸੱਚੀ ਗੱਲ ਦੱਸ ਦੇ ਵੀ ਤੂੰ ਕੌਣ ਹੈ।
ਜੈਸੀ ਰੀਤ
ਤੇਰੀ ਜਿਹੜੀ ਆ ਰੀਤੀ ਢੰਗ ਤਰੀਕਾ ਮੈਨੂੰ ਹਿੰਦੂਆਂ ਵਰਗੀ ਪ੍ਰਤੀਤ ਹੋ ਰਹੀ ਹੈ।
ਮੁਸਲਮਾਨ ਕਿਉਂ ਕਰ ਸਕਾ,
ਮੁਸਲਮਾਨ ਹੋਵੇ ਤੇ ਉਹ ਕਿਵੇਂ ਇਸ ਢਾਲਾਂ ਦਾ ਢੰਗ ਤਰੀਕਾ ਵਰਤਾਅ ਕਰ ਸਕਦਾ।
ਤੂੰ ਐਸੀ ਵਿਪਰੀਤ
ਜਿਹੜੀ ਤੂੰ ਐਸੀ ਉਲਟੀ ਰੀਤੀ ਇੱਥੇ ਕੀਤੀ ਹੈ।
ਸੁਬਹ ਵਕਤ ਕੀ ਸਹਿਨ ਕੋ,
ਸਵੇਰ ਦਾ ਵਕਤ ਆ ਤੇ ਤੂੰ ਅਜੇ ਸੁੱਤਾ ਹੀ ਪਿਆ ਹੈ।
ਜਾਣਤ ਨਹੀਂ ਨਵਾਜ,
ਤੂੰ ਇਸ ਗੱਲ ਨੂੰ ਨੀ ਜਾਣਦਾ ਕਿ ਨਵਾਜ਼ ਪੜ੍ਹਨ ਦਾ ਟਾਈਮ ਹੋ ਚੁੱਕਾ ਹੈ।
ਇੱਥੇ ਆਏ ਗਵਾਰ ਤੂੰ,
ਕਹਿੰਦੇ ਹੇ ਬੇਸਮਝ ਤੂੰ ਕਿੱਥੋਂ ਆ ਗਿਆ ਹੈ,
ਇਮਾਨ ਕੀ ਲਾਜ,
ਤੈਨੂੰ ਕੋਈ ਆਪਣੇ ਇਮਾਨ ਧਰਮ ਦੀ ਕੋਈ ਸ਼ਰਮ ਹੀ ਨਹੀਂ ਹੈ।
ਬੈਠੇ ਸ੍ਰੀ ਗੁਰਤਬਾ
ਜੀ, ਗੁਰੂ ਨਾਨਕ ਸਾਹਿਬ ਉਸ ਵੇਲੇ ਉੱਠ ਕੇ ਬੈਠ ਗਏ।
ਮਤੀ ਦੇਣ ਵਿਸਾਲ,
ਇਹਨੂੰ ਸ੍ਰੇਸ਼ਟ ਮਤ ਜਿਹੜੀ ਸੀ ਦੇਣ ਵਾਸਤੇ,
ਨੀਤੀ ਕਰਨ ਨਵਾਜ ਕੋ,
ਜਿਹੜੀ ਚੰਗੀ ਜੀਵਨ ਦੀ ਸੋਧ ਵਾਲੀ ਨਵਾਜ ਉਸਨੂੰ ਕਰਨ ਵਾਸਤੇ।
ਕਹਿ ਸਲੋਕ ਤੈ ਕਾਲ,
ਇੱਕ ਸਲੋਕ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਉਚਾਰਨ ਕੀਤਾ।
ਪੰਜ ਨਵਾਜਾ ਵਕਤ ਪੰਜ,
ਮਹਾਰਾਜ ਕਹਿੰਦੇ ਉਹ ਜੀਵਨ ਮੁੱਲਾਂ ਤੇ ਪੰਜ ਹੀ ਨਵਾਜਾਂ ਨੇ ਤੇ ਉਹਨਾਂ ਦੇ ਵਕਤ ਵੀ ਪੰਜ ਨੇ। ਇਸ ਵਾਸਤੇ ਜਿਵੇਂ ਤੜਕ ਸਾਰ ਨਵਾਜ਼ ਪੜ੍ਹਦੇ ਨੇ, ਕਿਸਾ ਕੀ ਜੌਹਰ ਕੀ, ਇਸ ਤਰ੍ਹਾਂ ਦੇ ਉਹਨਾਂ ਦੇ ਨਾਮ ਲਿਖੇ ਨੇ। ਕਹਿੰਦੇ ਪੰਜ ਹੀ ਨਵਾਜ਼ਾਂ ਨੇ ਤੇ ਪੰਜ ਹੀ ਉਹਨਾਂ ਦੇ ਵਕਤ ਸਮੇਂ ਨੇ ਪੜ੍ਹਨ ਦੇ।
ਪੰਜਾਂ ਪੰਜੇ ਨਾਉ,
ਪੰਜਾਂ ਨਵਾਜ਼ਾਂ ਦੇ ਪੰਜ ਹੀ ਨਾਮ ਹਨ।
ਪਹਿਲਾ ਸੱਚ ਹਲਾਲ ਦੋਏ,
ਪਰ ਮਹਾਰਾਜ ਕਹਿੰਦੇ ਤੇ ਪਹਿਲੀ ਨਵਾਜ਼ ਤੇਰੀ ਪੜ੍ਹੀ ਤਾਂ ਸਫਲੀ ਹੈ, ਸੱਚ ਜੇ ਤੂੰ ਨਾਲ ਸੱਚ ਬੋਲੇ। ਜੇ ਤੂੰ ਸੱਚ ਨੀ ਨਾ ਬੋਲਦਾ ਤਾਂ ਤੇਰੀ ਤਰਕਸਾਰ ਦੀ ਨਵਾਜ਼ ਪੜ੍ਹੀ ਹੋਈ ਕੋਈ ਸੱਚੀ ਨਹੀਂ ਹੈ, ਕੋਈ ਸਫਲੀ ਨਹੀਂ। ਪਹਿਲਾ ਸੱਚ, ਪਹਿਲੀ ਨਵਾਜ਼ ਪੜ੍ਹੀ ਤਾਂ ਸਫਲੀ ਹੈ ਜੇ ਕਰਕੇ ਤੂੰ ਸੱਚ ਬੋਲੇ।
ਹਲਾਲ ਦੋਏ,
ਹਲਾਲ ਦੋਏ, ਦੂਜੀ ਨਵਾਜ਼ ਪੜ੍ਹੀ ਹੋਈ ਤਾਂ ਸਫਲੀ ਹੈ ਜੇ ਕਰਕੇ ਹਲਾਲ ਆਪਣੇ ਧਰਮ ਦੀ ਕਮਾਈ ਕਰੇ, ਹੱਕ ਦੀ ਕਮਾਈ ਕਰੇ, ਧਰਮ ਅਨੁਸਾਰ ਕਮਾਈ ਕਰੇ ਤਾਂ ਤੇਰੀ ਦੂਜੀ ਨਵਾਜ਼ ਪੜ੍ਹੀ ਹੋਈ ਸਫਲੀ ਹੈ।
ਤੀਜਾ ਖੈਰ ਖੁਦਾਏ,
ਤੀਜੀ ਨਵਾਜ਼ ਮਹਾਰਾਜ ਕਹਿੰਦੇ ਪੜ੍ਹੀ ਹੋਈ ਤਾਂ ਸਫਲੀ ਹੈ ਜੇ ਆਪਣੀ ਹੱਕ ਦੀ ਕਮਾਈ ਕਰਕੇ ਤੇ ਖੁਦਾ ਦੇ ਨਾਮ ਤੇ ਖੈਰ ਖਰੈਤ ਕਰੇ, ਦਾਨ ਕਰੇ, ਪੁੰਨ ਕਰੇ। ਜੇਕਰ ਕਿ ਇਹ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਫਿਰ ਤੇਰੀ ਤੀਜੀ ਨਵਾਜ਼ ਪੜ੍ਹੀ ਹੋਈ ਕੋਈ ਸਫਲੀ ਨਹੀਂ ਹੈ।
ਚੌਥੀ ਨੀਅਤ ਰਾਸਮਾਨ,
ਮਹਾਰਾਜ ਕਹਿੰਦੇ ਚੌਥੀ ਨਵਾਜ਼ ਪੜ੍ਹੀ ਹੋਈ ਤਾਂ ਸਫਲੀ ਹੈ। ਨੀਅਤ ਰਾਸਮਾਨ, ਮਨ ਦੀ ਜਿਹੜੀ ਨੀਅਤ ਹੈ ਉਹਨੂੰ ਰਾਸ ਸਚਿਆਈ ਵਾਲੀ ਕਰਨਾ, ਤੇ ਇਸ ਲਈ ਜੇ ਨੀਅਤ ਸਚਿਆਈ ਵਾਲੀ ਨਹੀਂ ਹੈ ਤੇ ਕਈ ਵਾਰੀ ਕਰਮ ਚੰਗਾ ਹੁੰਦਾ ਤੇ ਧਰਤੀ ਮਾੜੀ ਹੁੰਦੀ ਹੈ, ਤੇ ਨੀਤ ਦੀ ਧਰਤੀ ਮਾੜੀ ਹੁੰਦੀ, ਕਰਮ ਚੰਗਾ, ਪੁੰਨ ਕੀਤਾ, ਪਾਠ ਕੀਤਾ, ਦਾਨ ਸੇਵਾ ਸਿਮਰਨ ਕੀਤਾ, ਪਰ ਨੀਤ ਚੰਗੀ ਨਹੀਂ ਸੀ, ਧਰਤੀ ਚੰਗੀ ਨਹੀਂ ਸੀ, ਬੀਜ ਫਲੀਭੂਤ ਹੋਣਾ ਹੀ ਨਹੀਂ ਹੈ। क्योंकि कहते कि नीयत नूं मुरादां लगदियां ने, नीयत की धरती चंगी चाहिए। महाराज कहते इस वास्ते नीयत जिहड़ी है साफ सुथरी होनी चाहिए, ते फेर ये तीजी नमाज चौथी नमाज पढ़ी हुई सफली है।
पंजवी सिफत सुनाए,
पंजवी नमाज पढ़ी हुई तां तेरी सफली है। सिफत सुनाए, सिफती की सुनाए सुनाखिश करें भी सारिया दे विच उह सिफती वाहिगुरु परमेश्वर व्यापक है ते सर्वव्यापी है, ते इउं जे समझ लवे ते फेर तेरी नमाज पंजवी पढ़ी हुई सफली है।
करनी कलमा आख का,
कहते जिहड़ी भगती करनी है कलमा आके
मुसलमान सदाए,
तां तू सच्चा मुसलमान सदा सकदा है।
नानक जेते कूड़ियार,
गुरु नानक देव महाराज कहते जितने भाई झूठे बंदे हैं
कूड़े कूड़ी पाए,
झूठे बंदियां दी जिहड़ी पाए सोभा है वह भी महाराज कहते झूठी हुंदी है।
कबे तू बैन सुन ऐसे बस चलत ना कैसे कछ,
हां जी बैन सुन ऐसे बस चलत ना कैसे कछ। इसलिए गुरु नानक साहब महाराज जी के वचन सुन के जिहड़ा काजी सी ना ए मुल्ला सी जीवन ते भी कोई बाह पेश नहीं चलते।
मुल्ला भाखे काफरा क्यों कुफर अलावाई,
ए जिहड़ा मुलाना सी जीवन कहंदा ओ काफरा तू ए कुफर झूठ क्यों बोलदा है, क्योंकि जिहदे अंदर कोई लो नहीं प्रकाश नहीं सोझी नहीं उहनू सारा ही कुफर लगदा, इस वास्ते कहंदा क्यों झूठ बोल रहा है।
अल्लाह नूं ना जाने ना रसूल को पछाने,
कहिंदे तू अल्लाह अल्लाह करना जानदा नहीं ते ना साडे रसूल जो खुदा दा भेजिया होया मुहम्मद साहब उहनू पछाणदा है।
बहु आवे अर बंग अब तो कुमार जवाई,
आरे जावे कोई बहु आवे अर बंग अब तो को मार जावे, कोई कहंदे अरब बंदा इत्थे आ गया ना ते तेरे दो चार छोटे उन्हें मार जाने, जा तेन मार जाएगा इत्थे आके।
सच मम बाग जाने तूरन प्यान की जाए,
जिहड़ा जीवन कहण लगा मेरे बोल कह सच्चे जान ते छेती इत्थों चल पौना कर।
हाजी वेख धरियो हाजी ढंग ना दसावई,
तू हाजियां वाला लिबास बनाया है मक्के दे यारतियां वाला ते तेरा ढंग जिहड़ा हाजियां वाला नहीं दिसदा है।
भेद सब जानो हिंदू जन्म पछाण्यो तेरो,
सारा भेद जान रहा ते तेरा जिहड़ा जन्म वो हिंदुआं दे घर दा है।
आयो किहे काज ने सिदक कमावई,
तू किस काम वास्ते इत्थे आया है ते जे करके इत्थे आके इत्थे भरोसा कमाउणा ही नहीं है।
सवैया पूर पई एव ताहे कबूलत,
सार संग जी जिहड़ा जीवन मुल्ला सी पंजाब तो गया होया सी मुसलमान ते कहंदे इहनू बोलदिआं सवेर हो गई
आवत भेपन और मलाने,
होर भी बहुत सारे जिहड़े मुलाने सी आ गए।
ਧੌਲਰ ਆਨ ਸੁਥਾਨ ਪਇਓ,
ਕਹਿੰਦੇ ਵੇਖਿਆ ਕਾਬਾ ਮੰਦਰ ਤਾਂ ਹੋਰ ਹੀ ਥਾਂ ਦੇ ਉੱਤੇ ਚਲੇ ਗਿਆ।
ਇਹ ਕਾਰਨ ਤੇ ਉਰਮਹਿ ਬਿਸਮਾਨੇ,
ਕਹਿੰਦੇ ਇਹਦੇ ਚ ਕੀ ਕਾਰਨ ਹੋਇਆ ਸਬਬ ਹੋਇਆ ਤੇ ਆਪਣੇ ਮਨ ਦੇ ਵਿੱਚ ਹੈਰਾਨ ਹੋ ਗਏ।
ਬਿੰਦ ਭੈ ਇੱਕ ਠੌਰ ਜਬੈ,
ਸਾਰੇ ਸਾਧ ਸੰਗ ਜੀ ਮਿਲਾਣੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਗਏ।
ਸਭ ਜੀਵਨ ਜਾ ਕੇ ਭੈਣ ਬਖਾਨੇ,
ਉਸ ਵੇਲੇ ਜਿਹੜਾ ਜੀਵਨ ਸੀ ਨਾ ਤੇ ਇਹਨੇ ਜਾ ਕੇ ਇਸ ਤਰ੍ਹਾਂ ਗੱਲਾਂ ਕਹਿਣਾ ਕੀਤੀਆਂ।
ਕਾਫਰ ਰਹਿਣ ਕੋ ਸਹਿਣ ਕੀਏ,
ਕਾਫਰ ਆਇਆ ਇੱਥੇ ਤੇ ਉਹ ਰਾਤ ਨੂੰ ਸੌਂ ਗਿਆ ਸੀ।
ਕਾਬੇ ਦਿਸਾ ਆਪਣੇ ਠਹਿਰਾਨੇ,
ਉਹਨੇ ਕਾਬੇ ਮੰਦਰ ਦੀ ਤਰਫ ਤੇ ਆਪਣੇ ਪੈਰ ਜਿਹੜੇ ਸੀ ਟਕਾ ਲਏ ਉਸ ਪਾਸੇ ਨੂੰ ਕਰ ਲਏ।
ਮੈਂ ਬਹੁਤ ਵਾਰ ਹਟਾ ਰਹੇ ਹੋ ਜਬ,
ਮੈਂ ਕਹਿੰਦਾ ਜਦੋਂ ਬਹੁਤ ਵਾਰੀ ਹਟਾ ਰਿਹਾ ਉਸਨੂੰ,
ਮਾਨੇ ਨਾ ਬੈਲ ਕਹੇ ਪਗ ਦੋ,
ਜਦੋਂ ਉਸਨੇ ਮੇਰੇ ਬਚਨ ਨਾ ਮੰਨੇ ਤੇ ਮੈਂ ਉਸਦੇ ਦੋਵੇਂ ਪੈਰ ਪਕੜ ਕੇ
ਵੀਰ ਘਸੀਟਣਾ ਜ਼ੋਰ ਕੇ ਸੰਗੀ,
ਬੜੇ ਬਲ ਦੇ ਨਾਲ ਮੈਂ ਚੰਗੀ ਤਰ੍ਹਾਂ ਉਹਨੂੰ ਘਸੀਟਣਾ ਕੀਤਾ।
ਕਰੇ ਦਿਸ ਦੂਸਰੀ ਮੈਂ ਤਬ ਸੋ,
ਕਹਿੰਦੇ ਦੂਜੀ ਤਰਫ ਫਿਰ ਉਹਨਾਂ ਦੇ ਪੈਰ ਜਿਹੜੇ ਸੀ ਮੈਂ ਕਰ ਦਿੱਤੇ।
ਦੇਖੋ ਜਾਵੇ ਫਿਰ ਧੌਲਰ ਕੋ,
ਕਹਿੰਦੇ ਦੇਖਿਓ ਜਾਵੇ ਜਦੋਂ ਮੈਂ ਦੇਖਿਆ ਤੇ ਧੌਲਰ ਜਿਹੜਾ ਸੀ ਕਾਬਾ ਮੰਦਰੇ ਕਰ ਰਿਹਾ,
ਇਹ ਪੈਰ ਦਿਸਾ ਕੋ ਸਨਮੁਖ ਹੋ,
ਜਿਸ ਪਾਸੇ ਨੂੰ ਮੈਂ ਉਹਦੇ ਪੈਰ ਕੀਤੇ ਤੇ ਉਸੇ ਪਾਸੇ ਨੂੰ ਸਾਹਮਣੇ ਜਿਹੜਾ ਸੀ ਕਾਬਾ ਮੰਦਰ ਹੋ ਗਿਆ।
ਮੰਤਰ ਪ੍ਰਵੀਨ ਕੇ ਜੰਤਰਨ ਕੀ ਨਾ,
ਇੱਥੇ ਹੁਣ ਸਾਧ ਸੰਗ ਜੀ ਲੋਕਾਂ ਦੇ ਮਨ ਵਿੱਚ ਬੜਾ ਭੁਲੇਖਾ ਹੈ। ਅੱਜ ਦੇ ਨਵੀਨ ਬੁੱਧੀਜੀਵੀ ਵਿਦਵਾਨ ਪਤਾ ਕੀ ਪ੍ਰਚਾਰ ਕਰਦੇ ਆ, ਉਹ ਕਹਿੰਦੇ ਨੇ ਗੁਰੂ ਨਾਨਕ ਨੇ ਉਹਨਾਂ ਦੇ ਮਨ ਫੇਰ ਦਿੱਤੇ ਸੀ, ਮੱਕਾ ਨਹੀਂ ਫਿਰਿਆ ਹੈ। ਉਹਨਾਂ ਭਲਿਆਂ ਬੰਦਿਆਂ ਨੂੰ ਪੁੱਛੇ ਵੀ ਮਨ ਨੂੰ ਫੇਰਨਾ ਕੁਛ ਸਿਖਾਲਾ, ਇਸ ਵਾਸਤੇ ਜੇ ਮਨ ਫਿਰ ਗਿਆ ਤੇ ਬੰਦੇ ਦੇ ਅੰਦਰ ਜੀਵਨ ਬਦਲ ਜਾਂਦਾ ਹੈ, ਬੰਦਾ ਬੰਦਾ ਨਹੀਂ ਰਹਿੰਦਾ, ਇਸ ਵਾਸਤੇ ਮਨ ਨੂੰ ਫੇਰਨਾ ਕੋਈ ਸਿਖਾਲਾ ਹੈ। ਪਰ ਸਾਧ ਸੰਗ ਜੀ ਸਬੂਤ ਮੌਜੂਦ ਨੇ, ਭਗਤ ਨਾਮਦੇਵ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਪਾਇਆ, ਸਹਿਜ ਰੱਖਦਾ ਆਇਆ ਰਾਮ ਰਾਜੇ, ਹਰਨਾਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਹੰਕਾਰੀ ਤੇ ਨਿੰਦਕ ਬ੍ਰਾਹਮਣਾਂ ਨੂੰ ਉਹ ਜਿਹੜਾ ਦੇਰਾ ਸੀ ਨਾ ਉਹਦੀ ਪਿੱਠ ਦੇ ਦਿੱਤੀ। ਨਾਮਦੇਵ ਦੇ ਸਾਹਮਣੇ ਮੰਦਰ ਦਾ ਮੂੰਹ ਹੋ ਗਿਆ ਸੀ। ਹਜ਼ੂਰ ਸਾਹਿਬ ਤੋਂ 53 ਮੀਲ ਓਂਡਾ ਸ਼ਹਿਰ ਹੈ, ਉੱਥੇ ਮੰਦਰ ਹੈ ਜਿੱਥੇ ਸਤਸੰਗ ਜੀ ਨਾਮਦੇਵ ਦੀ ਤਰਫ ਜਿਹੜਾ ਸੀ ਫੇਰ ਦੀਆ ਦੇਹਰਾ ਨਾਮੇ ਕੋ ਪੰਡੀਆਂ ਨੂੰ ਕੋ ਪਿਛਵਾਰਲਾ ਤੁਸੀਂ ਜਾ ਕੇ ਵੇਖ ਸਕਦੇ ਹੋ। ਆਮ ਮੰਦਰਾਂ ਦੇ ਮੂੰਹ ਦੇਹਰਿਆਂ ਦੇ ਚੜ੍ਹਦੇ ਪਾਸੇ ਨੂੰ, ਪਰ ਉਹਦਾ ਸਤਸੰਗ ਜੀ ਮੂੰਹ ਜਿਹੜਾ ਛਿਪਦੇ ਪਾਸੇ ਨੂੰ ਹੈ, ਜਿੱਧਰ ਨਾਮਦੇਵ ਬੈਠ ਗਿਆ ਸੀ। ਲੈ ਕਮਲੀ ਚੱਲਿਓ ਪਲਟਾਏ, ਦੇਹਰੇ ਪਾਸੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰਗੁਣ ਉਤਰੈ ਭਗਤ ਜਨਾ ਕੋ ਦੇਹਰਾ ਕਰੈ। ਇਸ ਵਾਸਤੇ ਭਗਤ ਦੀ ਤਰਫ ਨੂੰ ਦੇਹਰੇ ਦਾ ਮੂੰਹ ਫਿਰ ਗਿਆ ਤੇ ਅੱਜ ਵੀ ਓਂਡੇ ਸ਼ਹਿਰ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ। ਔਰ ਇਹਨਾਂ ਹੀ ਮੁਸਲਮਾਨਾਂ ਦੀਆਂ ਪੁਸਤਕਾਂ ਦੇ ਅੰਦਰ ਵੀ ਇਹੋ ਜਿਹਾ ਸਤਸੰਗ ਜੀ ਕਾਬੇ ਮੰਦਰ ਦੇ ਫਿਰਨ ਦੇ ਕੁਝ ਸਤਸੰਗ ਦੇ ਖਿਆਲ ਲਿਖੇ ਹੋਏ ਨੇ। ਉਹ ਇੱਕ ਦੋ ਖਿਆਲ ਇੱਥੇ ਭਾਈ ਸਾਹਿਬ ਨੇ ਲਿਖੇ ਨੇ, ਉਹ ਮੈਂ ਤੁਹਾਡੇ ਤਾਂ ਸਰਵਣ ਕਰਾਉਣਾ। ਕਾਬੇ ਦੇ ਫਿਰਨ ਤੋਂ ਕਈ ਮੁਸਲਮਾਨ ਕਹਿੰਦੇ ਨੇ ਕਿ ਇਹ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ ਕਿ ਕਾਬਾ ਗੁਰੂ ਜੀ ਦੇ ਚਰਨਾਂ ਨਾਲ ਫਿਰਿਆ ਹੋਵੇ, ਪਰੰਤੂ ਮੁਸਲਮਾਨਾਂ ਦੀਆਂ ਪ੍ਰਮਾਣਿਕ ਪੁਸਤਕਾਂ ਵਿੱਚ ਅਜਿਹੀਆਂ ਉਦਾਹਰਣਾਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਕਾਬੇ ਦੇ ਆਪਣੀ ਅਸਲੀ ਜਗ੍ਹਾ ਤੋਂ ਹਿੱਲਣ ਜੁੱਲਣ ਨੂੰ ਮੰਨਿਆ ਹੈ। ਹਜ਼ਰਤ ਇਬਨ ਅਰਬੀ ਆਪਣੀ ਲਿਖਤ ਤੇ ਫਤੂਹਾਤ ਮਕੀ ਵਿੱਚ ਲਿਖਦੇ ਨੇ ਕਿ ਇਹਨਾਂ ਨੇ ਕਾਬੇ ਵੱਲ ਤਾਂ ਆਪਣੇ ਦਿਲ ਵਿੱਚ ਕੁਝ ਅਜੋਗ ਖਿਆਲ ਕੀਤੇ। ਜਦ ਇਹ ਕਾਬੇ ਦੀ ਪ੍ਰਦਕਸ਼ਣਾ ਕਰਨ ਲੱਗੇ ਤਾਂ ਇਹਨਾਂ ਨੇ ਤੱਕਿਆ ਕਿ ਕਾਬਾ ਆਪਣੀਆਂ ਨੀਹਾਂ ਸਮੇਤ ਆਪਣੀ ਜਗ੍ਹਾ ਤੋਂ ਉੱਠ ਆਕਾਸ਼ ਵੱਲ ਤੁਰ ਪਿਆ ਹੈ ਤੇ ਕਾਬੇ ਨੇ ਨਿਸ਼ਚਾ ਕਰ ਲਿਆ ਹੈ ਕਿ ਮੇਰੇ ਤੇ ਡਿੱਗ ਕੇ ਮੈਨੂੰ ਮਾਰ ਦੇ। ਕਾਬੇ ਨੇ ਮੈਨੂੰ ਇੱਥੋਂ ਤੱਕ ਕਿਹਾ ਕਿ ਅੱਗੇ ਆ ਮੈਂ ਤੈਨੂੰ ਦੱਸਾਂ ਕਿ ਤੇਰੇ ਨਾਲ ਕੀ ਸਲੂਕ ਕਰਦਾ ਹਾਂ। ਮੈਂ ਡਰ ਕੇ ਕਾਬੇ ਦੀ ਉਸਤਤ ਕੀਤੀ, ਜਿਸ ਤੋਂ ਉਹ ਮੁੜ ਕੇ ਫਿਰ ਆਪਣੀ ਅਸਲ ਜਗ੍ਹਾ ਤੇ ਆ ਗਿਆ। ਤੇ ਇਹ ਲਿਖਿਆ ਹੋਇਆ ਦੇਖੋ ਅਸਰਾਰ ਸ਼ਰੀਅਤ ਦੂਜਾ ਹਿੱਸਾ ਪੰਨਾ 74 ਵਿੱਚ। ਇਸੇ ਤਰ੍ਹਾਂ ਨਾਲ ਇੱਕ ਹੋਰ ਰਵਾਇਤ ਹੈ ਕਿ ਰਾਜਵਾਨ ਇੱਕ ਲੜਕੀ ਸੀ, ਜਦੋਂ ਦੂਜੀ ਵਾਰ ਹੱਜ ਕਰਨ ਵਾਸਤੇ ਗਏ ਤਦੋਂ ਜੰਗਲ ਵਿੱਚ ਕਾਬੇ ਨੂੰ ਆਪਣੇ ਸਵਾਗਤ ਲਈ ਆਉਂਦਾ ਵੇਖਿਆ ਤੇ ਕਿਹਾ ਕਿ ਮੈਂ ਤਾਂ ਖੁਦਾ ਨੂੰ ਚਾਹੁੰਦੀ ਹਾਂ, ਖੁਦਾ ਦੇ ਘਰ ਨੂੰ ਕੀ ਕਰਨਾ ਹੈ, ਜਿਹੜਾ ਮੇਰੇ ਵੱਲ ਇੱਕ ਗੱਠ ਤੁਰ ਕੇ ਆਵੇਗਾ ਮੈਂ ਉਹਦੇ ਵੱਲ ਇੱਕ ਗਜ ਵਧਾਂਗੀ, ਮੈਂ ਕਾਬੇ ਨੂੰ ਕੀ ਕਰਾਂ, ਕਾਬੇ ਦੇ ਜਮਾਲ ਤੋਂ ਕਿਸ ਤਰ੍ਹਾਂ ਖੁਸ਼ ਹੋਵਾਂ। ਇਸ ਤੋਂ ਅੱਗੇ ਲਿਖਿਆ ਕਿ ਹਜ਼ਰਤ ਇਬਰਾਹੀਮ ਅਧਮ ਮੱਕੇ ਗਏ, ਖਾਨਾ ਕਾਬਾ ਨੂੰ ਆਪਣੀ ਥਾਂ ਉੱਤੇ ਨਾ ਵੇਖ ਕੇ ਹੈਰਾਨ ਹੋ ਗਏ ਕਿ ਹੈ ਇਹ ਕੀ ਘਟਨਾ ਹੋ ਗਈ ਹੈ, ਸ਼ਾਇਦ ਮੇਰੀਆਂ ਅੱਖਾਂ ਵਿੱਚ ਖਲਲ ਆ ਗਿਆ ਹੈ। ਆਕਾਸ਼ ਬਾਣੀ ਹੋਈ ਕਿ ਤੇਰੀ ਨਜ਼ਰ ਵਿੱਚ ਫਰਕ ਨਹੀਂ ਪਿਆ, ਕਾਬਾ ਇੱਕ ਕਮਜ਼ੋਰ ਤੀਵੀ ਦੇ ਸਵਾਗਤ ਵਾਸਤੇ ਗਿਆ ਹੋਇਆ ਜੋ ਇਸ ਪਾਸੇ ਆ ਰਹੀ ਹੈ। ਤੇ ਇਸ ਵਾਸਤੇ ਤਜ ਕਰਾਤਲ ਔਲੀਆ ਸਫ਼ਾ 62 ਇਹ ਲਿਖਤਾਂ ਤੇ ਰਵਾਇਤਾਂ ਦੱਸਦੀਆਂ ਨੇ ਕਿ ਕਾਬੇ ਦੇ ਆਪਣੀ ਜਗ੍ਹਾ ਤੋਂ ਹਿੱਲਣ ਜੁੱਲਣ, ਆਪਣੀ ਥਾਂ ਛੱਡ ਜਾਣ ਆਦਿਕ ਤੋਂ ਮੁਸਲਮਾਨ ਇਨਕਾਰ ਨਹੀਂ ਕਰ ਸਕਦੇ। ਗੁਰੂ ਜੀ ਦੇ ਚਰਨਾਂ ਦੇ ਫੇਰਨ ਦੇ ਨਾਲ ਕਾਬੇ ਦੇ ਫਿਰਨ ਦੀ ਗੱਲ ਨੂੰ ਨਾ ਕੇਵਲ ਸਿੱਖ ਤੇ ਹਿੰਦੂ ਬਲਕਿ ਮੁਸਲਮਾਨ ਤੱਕ ਅੱਖੀ ਵੇਖੀ ਗੱਲ ਦੀ ਤਰ੍ਹਾਂ ਮੰਨਦੇ ਨੇ, ਜਿਹਾ ਕਿ ਮੌਲਾਨਾ ਅਬਦੁਲ ਰਹੀਮ ਸਾਹਿਬ ਬਿਸਮਲ ਫਿਰੋਜ਼ਪੁਰੀ ਤੇ ਆਪਣੀ ਇੱਕ ਪੁਸਤਕ ਵਿੱਚ ਗੁਰੂ ਜੀ ਦੇ ਮੱਕੇ ਜਾਣ ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਦੀ ਉੱਚਤਾ ਦੱਸ ਕੇ ਲਿਖਦੇ ਹਨ। ਤੋ ਵੋ ਕਾਬਾ ਹੈ ਕਿ ਕਾਬੇ ਨੇ ਕੀਆ ਤੇਰਾ ਤਫਾਵ, ਜਾਹਰੋ ਬਾਤਨ ਤੇਰਾ ਮਾਨਿੰਦੇ ਆਈਨਾ ਹੈ ਸਾਫ। ਇਸ ਵਾਸਤੇ ਬੋਲ ਉਹਨਾਂ ਨੇ ਉਚਾਰਨ ਕੀਤੇ ਨੇ, ਅੱਗੇ ਕਥਾ ਨੂੰ ਪੜ੍ਹੋ।
ਮੰਤਰ ਪ੍ਰਵੀਨ ਤੇ ਜੰਤਰ ਕੀਨਾ,
ਬਾਕੀ ਮਲਾਣਿਆਂ ਨੂੰ ਸਤਸੰਗ ਜੀ ਦੱਸ ਰਿਹਾ ਹੈ ਤੇ ਮੁੱਲਾ ਜੀਵਨ ਕਹਿੰਦਾ ਜਾ ਕੋਈ ਮੰਤਰਾਂ ਵਿੱਚ ਬੜਾ ਸਿਆਣਾ ਜਾ ਕੋਈ ਜੰਤਰਾਂ ਦੇ ਅੰਦਰ ਬਹੁਤ ਚਤੁਰ ਬੰਦਾ ਹੈ।
ਤਾਜ਼ਾ
ਬੜੀ ਸ਼ਕਤੀ ਦੇ ਵਿੱਚ ਇਹ ਪ੍ਰਵੀਨ ਹੈ ਕੋਈ,
ਤੇ ਕੀ ਸੁਧਨਾ ਮੋਏ ਕੋ,
ਕਹਿੰਦੇ ਇਸ ਦੀ ਤੇ ਮੈਨੂੰ ਕੋਈ ਖਬਰ ਨਹੀਂ ਹੈ।
ਚਲੋ ਕਿਥੋਂ ਅਵਤਾ ਹੈ,
ਕਹਿੰਦੇ ਨੇ ਕਿ ਚਲੋ ਉਸਦੇ ਜਾ ਕੇ ਦਰਸ਼ਨ ਕਰੋ।
ਜਨਮ ਕੇ ਤੁਰਕ ਕੋ,
ਹਿੰਦੂਆਂ ਦੇ ਘਰ ਦਾ ਉਸਦਾ ਜਨਮ ਹੈ ਜਾਂ ਤੁਰਕਾਂ ਦੇ ਘਰ ਦਾ,
ਅਬ ਲਗ ਜਾਣੋ ਨਾ ਹੈ,
ਇਹ ਮੈਨੂੰ ਖਬਰ ਨਹੀਂ, ਅਜੇ ਤੱਕ ਮੈਂ ਇਸ ਨੂੰ ਨਿਰਣੇ ਨਹੀਂ ਕਰ ਸਕਿਆ।
ਬੇਤਾ ਸੁਣ ਕੇ ਮੁਸਲਮਾਨ ਮਨ ਬਿਸਮਾਨੇ ਸਭ,
ਅਜੇ ਸੁਣ ਕੇ ਮੁਸਲਮਾਨ ਜਿਹੜੇ ਸੀ ਸਾਰੇ ਮਨ ਵਿੱਚ ਹੈਰਾਨ ਹੋ ਗਏ।
ਕਰਨਾ ਪ੍ਰਧਾਨ ਕੇ ਸਮੀਪ ਚੱਲ ਆਵਈ।
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਦੇ ਪਾਸ ਚੱਲ ਕੇ ਆ ਗਏ।
ਪੀਰ ਜੇ ਮਨਾ ਨੇ ਕਾਜੀ ਪੱਖ ਮੈਂ ਮਹਾਨੇ ਹੁਤੇ,
ਜਿਹੜੇ ਪੀਰ ਤੇ ਸਾਧ ਸੰਗ ਜੀ ਮੁੱਲਾਂ ਤੇ ਕਾਜੀ ਤੇ ਔਰ ਮੁਸਲਮਾਨੀ ਪੱਖ ਦੇ ਵਿਚ ਬਹੁਤ ਵੱਡੇ ਤਕੜੇ ਸਨ।
ਦੇਖ ਦੇਖ ਕਾਬੇ ਔਰਤ ਦੇ ਬਿਸਮਾਵਈ,
ਵੇਖ ਵੇਖ ਕੇ ਕਾਬੇ ਮਹੱਲ ਦੀ ਤਰਫ ਤੇ ਬਹੁਤ ਹੀ ਹੈਰਾਨ ਹੋ ਰਹੇ ਨੇ।
ਬੈਠੇ ਹਨ ਚਾਰੋਂ ਦਿਸਾ ਬੁਜ਼ੁਰਗ ਕੀ ਬੋਲੇ ਤਬ
ਹਾਂਜੀ, ਚਾਰੇ ਤਰਫਾਂ ਸਾਧ ਸੰਗ ਜੀ ਸਤਿਗੁਰਾਂ ਦੇ ਆ ਕੇ ਬੈਠ ਗਏ ਨੇ ਤੇ ਜਿਹੜੇ ਬਜ਼ੁਰਗ ਸੀ ਸਾਧ ਸੰਗ ਜੀ ਵੱਡੇ ਇਹਨਾਂ ਦੇ ਚੋਂ ਉਹ ਬੋਲੇ,
ਹਿੰਦੂ ਕੇ ਤੁਰਕ ਤੁਮ ਰਹੋ ਕਿਹੇ ਥਾਂ ਬਈ।
ਕਹਿੰਦੇ ਤੁਸੀਂ ਹਿੰਦੂਆਂ ਦੇ ਘਰ ਦਾ ਜਨਮ ਜਾਂ ਤੁਰਕਾਂ ਦੇ ਘਰ ਦਾ, ਕਿਹੜੀ ਜਗ੍ਹਾ ਦੇ ਵਿਚ ਰਹਿੰਦੇ ਹੋ?
ਰੀਤ ਨਾ ਮੁਸਲਮਾਨ ਕਾਬੇ ਦਿਸ ਪੈਰ ਕਿਨੇ,
ਸਾਨੂੰ ਤੇਰੀ ਜਿਹੜੀ ਰੀਤੀ ਹੈ ਮੁਸਲਮਾਨਾਂ ਵਾਲੀ ਤਾਂ ਲੱਗਦੀ ਨੀ, ਤੇ ਜੇ ਤੂੰ ਮੁਸਲਮਾਨ ਹੁੰਦਾ ਤੇ ਫੇਰ ਕਾਬੇ ਦੀ ਤਰਫ ਤੂੰ ਪੈਰ ਨੀ ਕਰਨੇ ਸੀ, ਤੂੰ ਪੈਰ ਕੀਤੇ ਹੋਏ ਸਨ।
ਗੁਰੂ ਨਾਨਕ ਸਲੋਕ ਅਲਾਵਈ,
ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਬੋਲ ਸੁਣ ਕੇ ਤੇ ਇੱਕ ਸਲੋਕ ਜਿਹੜਾ ਸੀ ਉਚਾਰਨ ਕੀਤਾ। ਸ੍ਰੀ ਆਸਾ ਜੀ ਦੀ ਵਾਰ ਦੇ ਵਿਚ ਮੌਜੂਦ ਹੈ
ਸਲੋਕ ਮਹੱਲਾ ਪਹਿਲਾ। ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ।
ਤੇ ਮਹਾਰਾਜ ਕਹਿੰਦੇ ਜਿਹੜੀ ਸਾਰੇ ਜੀਵਾਂ ਦੇ ਉੱਤੇ ਮਿਹਰ ਕਰਨੀ ਦਇਆ ਕਰਨੀ ਇਹੀ ਮਸੀਤ ਚਾਹੀਦੀ ਹੈ। ਜੇ ਦਿਆਲੂ ਸੁਭਾਈ ਨੀ ਮਸੀਤ ਵਿਚ ਚਲੇ ਗਿਆ ਤੇ ਸਾਧ ਸੰਗਤ ਜੀ ਕੀ ਉਹਦਾ ਲਾਭ ਹੈ? ਸਾਰੇ ਜੀਵਾਂ ਤੇ ਦਇਆ ਕਰਨੀ ਇਹ ਮਸੀਤ ਹੈ, ਸਿਦਕ ਮਸੱਲਾ। ਤੇ ਜਿਹੜਾ ਰੱਬ ਦੇ ਉੱਤੇ ਸਿਦਕ ਭਰੋਸਾ ਇਹੀ ਮਸੱਲਾ ਹੈ। ਮਸੱਲਾ ਕਹਿੰਦੇ ਥੱਲੇ ਵਿਛਾਉਣ ਵਾਲਾ ਆਸਣ, ਜੇ ਉੱਤੇ ਬੈਠ ਕੇ ਉਹ ਜੋਧੜੀ ਕਰਦੇ ਨੇ, ਇਹੀ ਮਹਾਰਾਜ ਕਹਿੰਦੇ ਭਰੋਸੇ ਦਾ ਮਸੱਲਾ ਚਾਹੀਦਾ।
ਹੱਕ ਹਲਾਲ ਕੁਰਾਨ,
ਇਹ ਹੱਕ ਹਲਾਲ ਕੁਰਾਨ, ਜਿਹੜੀ ਹੱਕ ਸੱਚ ਦੀ ਕਮਾਈ ਕਰਨੀ ਹੈ ਤੇ ਮਹਾਰਾਜ ਕਹਿੰਦੇ ਇਹੀ ਹਲਾਲ ਦਾ ਖਾਣਾ ਹੈ, ਤੇ ਜਿਹੜਾ ਹੱਕ ਸੱਚ ਬੋਲਣਾ ਇਹੀ ਕੁਰਾਨ ਦਾ ਪੜ੍ਹਨਾ ਹੈ।
ਸ਼ਰਮ ਸੁਨਤ ਸੀਲ ਰੋਜਾ,
ਜਿਹੜੀ ਵਿਸ਼ਿਆਂ ਵਿਕਾਰਾਂ ਤੋਂ ਸ਼ਰਮ ਰੱਖਣੀ ਹੈ ਤੇ ਇਸ ਵਾਸਤੇ ਬਰਾਗ ਕਰਨਾ ਇਹ ਸੁਨਤ ਹੈ, ਤੇ ਸੀਲ ਸੁਭਾਅ ਜਿਹੜਾ ਰੱਖਣਾ ਇਹ ਰੋਜਾ ਰੱਖਣਾ ਹੈ
ਉਹ ਮੁਸਲਮਾਨ।
ਤੇ ਮਹਾਰਾਜ ਕਹਿੰਦੇ ਐਸੇ ਗੁਣਾਂ ਵਾਲਾ ਮੁਸਲਮਾਨ ਹੋਣਾ ਕਰੋ।
ਕਰਨੀ ਕਾਬਾ ਸੱਚ ਪੀਰੀ,
ਅੱਜ ਜਿਹੜੀ ਵਾਹਿਗੁਰੂ ਦੀ ਭਗਤੀ ਕਰਨੀ ਇਹੀ ਕਾਬਾ ਮੰਦਰ ਹੈ, ਜੋ ਰੱਬ ਦੀ ਭਗਤੀ ਕਰਨੀ ਹੈ ਉਹਦੇ ਸੰਗੇ ਅਸਵਦ ਹੈ। ਮਹਾਰਾਜ ਕਹਿੰਦੇ ਸੱਚ ਪੀਰ, ਜਿਹੜਾ ਸੱਚ ਦਾ ਭਰੋਸਾ ਹੈ ਜਾਂ ਸੱਚ ਨੂੰ ਜਪਣਾ ਇਹੀ ਪੀਰ ਹੈ। ਵਿੱਚ
ਕਰਮ ਨਵਾਜੀ,
ਇਹ ਕਲਮਾ ਕਰਮ ਨਵਾਜ, ਨਿਸਕਾਮ ਕਰਮ ਜਿਹੜੇ ਨੇ ਕਲਮਾ ਹੈ, ਨਿਮਰਤਾ ਦੀ ਨਵਾਜ ਪੜ੍ਹਨੀ ਹੈ।
ਤਸਬੀ ਸਾਤ ਸੁਭਾਵ ਸੀ,
ਮਹਾਰਾਜ ਕਹਿੰਦੇ ਤਸਬੀ ਇਹੀ ਹੈ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾ ਜਾਵੇ, ਇਹ ਕੀਤਾ ਹੋਇਆ ਸਭ ਕੁਝ
ਨਾਨਕ ਰੱਖੇ ਲਾਜੀ।
ਮਹਾਰਾਜ ਕਹਿੰਦੇ ਫੇਰ ਉਹ ਵਾਹਿਗੁਰੂ ਪਰਮੇਸ਼ਰ ਇਸ ਜੀਵ ਦੀ ਲਾਜ ਇੱਜ਼ਤ ਰੱਖੇਗਾ।
ਦੋਹਰਾ ਹੁਕਮ ਦੀਨ ਕਾਜੀ ਹੁਤੋ,
ਹੁਕਮਦੀਨ ਕਾਜੀ ਵੀ ਇਸ ਦੇ ਨਾਲ ਹੀ ਸੀ ਸਾਧ ਸੰਗ ਜੀ ਉੱਥੇ, ਸੁਣ ਕੇ ਇਸ ਤਰ੍ਹਾਂ ਇਹਨੇ ਕਹਿਣਾ ਕੀਤਾ,
ਮਾਨਤ ਹੋ ਕਹਿ ਦੋ ਨਹੀਂ।
ਕਹਿੰਦੇ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਹੋ?
ਪੈਗੰਬਰ ਜੇ ਖੁਦਾ ਏ,
ਸਾਡੇ ਪੈਗੰਬਰ ਨੇ, 1,25,000 ਪੈਗੰਬਰ ਨੇ ਮੁਸਲਮਾਨਾਂ ਦੇ, 1,25,000 ਪੈਗੰਬਰ, ਤਾਂ ਕਿ 1,24,000 ਪੈਗੰਬਰ ਹੈ, 1,000 ਖਲੀਫਾ ਹੈ, ਤੇ ਖੁਦਾ ਤੇ ਜਿਹੜੇ ਸਾਡੇ ਪੈਗੰਬਰ, ਤੁਸੀਂ ਉਹਨਾਂ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ?
ਸ੍ਰੀ ਗੁਰੂ ਨਾਨਕ ਬੈਨ ਭਨੇ,
ਸਾਧ ਜੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ,
ਦਰਬਾਰ ਖੁਦਾ ਕੇ ਕੀਤੇ ਅਗਾਰੀ।
ਕਹਿੰਦੇ ਇਹੋ ਜਿਹੜੇ ਪੈਗੰਬਰ ਜਿਹਨਾਂ ਨੂੰ ਤੁਸੀਂ ਮੰਨਦੇ ਆ, ਰੱਬ ਦੇ ਦਰਵਾਜ਼ੇ ਅੱਗੇ ਕਿਤਨੇ ਹੀ ਖੜੇ, ਉਹਨਾਂ ਦੀ ਗਿਣਤੀ ਕੋਈ ਨੀ ਉੱਥੇ,
ਬਾਂਧੇ ਖੜੇ ਹੈ ਪੈਗੰਬਰ।
ਉਹ ਪੈਗੰਬਰ ਜਿਹੜੇ ਦੋਵੇਂ ਹੱਥ ਜੋੜ ਕੇ ਖੁਦਾ ਦੀ ਦਰਗਾਹ ਦੇ ਅੱਗੇ ਖੜੇ ਨੇ,
ਕਿਤੇ ਹੈ ਪੀਰ ਅਬੇ ਸ਼ੇਖ ਸਲਾਰੀ,
ਕਿਤਨੇ ਉੱਥੇ ਪੀਰ ਲੋਕ ਨੇ, ਕਈ ਸ਼ੇਖ ਬਿਰ ਜਾਤੀ ਵਾਲੇ ਨੇ, ਕਈ ਸਲਾਰ ਉੱਥੇ ਸਰਦਾਰ ਨੇ ਫਰਿਸ਼ਤੇ,
ਸਿਕਦਾਰ ਤਹਾਂ,
ਤੇ ਕਿਤਨੇ ਸਿਕਦਾਰ ਤਹਿਤ ਬਿਠਾਉਣ ਵਾਲੇ ਲੋਕ ਹਨ,
ਫਿਰ ਕੌਣ ਤਿੰਨ ਕੌਣ ਗਿਣੇ, ਗਿਣਤੀ ਤਿੰਨ ਭਾਰੀ।
ਮਹਾਰਾਜ ਕਹਿੰਦੇ ਉੱਥੇ ਕੌਣ ਗਿਣ ਸਕਦਾ ਜਾ ਕੇ, ਉਹਨਾਂ ਨੂੰ ਵੀ ਬਹੁਤ ਹੀ ਭਾਰੀ ਗਿਣਤੀ ਹੈ।
ਹਜ਼ੂਰ ਖੁਦਾਏ ਰਹੇ,
ਜਿਹੜੇ ਖੁਦਾ ਦੀ ਹਜ਼ੂਰੀ ਵਿੱਚ ਰਹਿੰਦੇ ਹਨ,
ਜਿਨ ਕੋ ਨਾ ਸਕੇ ਕਰ ਕੋ ਹਟਕਾਰੀ,
ਇਸ ਵਾਸਤੇ ਉਹਨਾਂ ਨੂੰ ਕੋਈ ਵੀ ਨਾ ਚੋ ਹਟਾ ਨਹੀਂ ਸਕਦਾ ਹੈ।
ਜਿਹਨੇ ਖੁਦਾਏ ਵਿਸਾਰਿਓ,
ਜਿਹਨਾਂ ਨੇ ਉਸ ਖੁਦਾ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ,
ਆਵੇਂ ਤਿਰਕੇ ਹੇਤ,
ਤੇ ਕਹਿੰਦੇ ਨੇ ਕਿ ਉਹਨਾਂ ਦੇ ਭਲਾ ਕਰਨ ਵਾਸਤੇ ਉਹ ਸੰਸਾਰ ਵਿੱਚ ਆਉਂਦੇ ਨੇ,
ਭਲੋ ਪੰਥ ਦਿਖਰਾਏ ਕਹਿ,
ਚੰਗਾ ਉਹ ਭਾਉ ਭਗਤੀ ਦਾ ਰਸਤਾ ਸੰਸਾਰੀਆਂ ਲੋਕਾਂ ਨੂੰ ਵਿਖਾ ਕੇ
ਜਾਵੇ ਆਪਣੇ ਨਕੇਤ,
ਫੇਰ ਆਪਣੇ ਸੱਚਖੰਡ ਘਰ ਦੇ ਚਲੇ ਜਾਂਦੇ ਨੇ।
ਅਤਮਰਾ ਪੈਗੰਬਰੀ
ਕਹਿੰਦੇ, ਹੁਣ ਜਿਹੜਾ ਤੁਸੀਂ ਰਸਤਾ ਹੈ ਪੈਗੰਬਰਾਂ ਦਾ,
ਭੁੱਲ ਗਏ ਮਤ ਮੰਦ
ਮੰਦੀ ਮਤ ਵਾਲੇ, ਤੁਸੀਂ ਇਸ ਰਸਤੇ ਨੂੰ ਭੁੱਲ ਗਏ ਹੋ।
ਪੱਖ ਬਾਦ ਉਰਮੈ ਧਰਿਓ,
ਤੁਸੀਂ ਤਾਂ ਪੱਖ ਤੇ ਬਾਦ ਹਿਰਦੇ ਧਾਰਿਆ ਕਿ ਅਸੀਂ ਮੁਸਲਮਾਨ ਹਾਂ ਤੇ ਚੰਗੇ ਹਾਂ, ਇਹ ਹਿੰਦੂ ਕਾਫਰ ਨੇ, ਅਸੀਂ ਭਿਸਤਾਂ ਨੂੰ ਜਾਵਾਂਗੇ ਤੇ ਇਹ ਦੋਜਕਾਂ ਨੂੰ ਜਾਣਗੇ। ਇਸ ਤਰ੍ਹਾਂ ਦੇ ਪੱਖਵਾਦ ਤੁਸੀਂ ਆਪਣੇ ਮਨ ਵਿੱਚ ਬਣਾਏ ਹੋਏ ਨੇ।
ਜਾਓ ਨਰਕ ਜਾਂ ਫੰਦ,
ਜਮਾਂ ਦੇ ਫਸਾਏ ਹੋਏ ਤੁਸੀਂ ਨਰਕਾਂ ਦੇ ਵਿੱਚ ਜਾਵੋਗੇ।
ਅੱਗੇ ਨੂੰ ਸਮਝਾਏ ਮੈਂ,
ਮਹਾਰਾਜ ਕਹਿੰਦੇ ਹੁਣ ਤੁਹਾਨੂੰ ਸਮਝਾ ਦਿੰਦੇ ਹਾਂ।
ਮਾਰਗ ਭਰੋ ਬਤਾਏ,
ਚੰਗਾ ਰਸਤਾ ਜਿਹੜਾ ਹੈ ਤੇ ਦੱਸ ਕੇ
ਮਾਨੋ ਤਾਹੇ ਕੋ,
ਤੇ ਜੇ ਕਰਕੇ ਉਸ ਰਸਤੇ ਉਪਦੇਸ਼ ਨੂੰ ਤੁਸੀਂ ਨਹੀਂ ਮੰਨੋਗੇ,
ਨਰਕ ਮੈਂ ਜਾਏ
ਤੇ ਫਿਰ ਨਰਕਾਂ ਦੇ ਵਿੱਚ ਜਾ ਕੇ
ਉੱਚੇ
ਸਾਹਿਬ ਸਿੰਘ ਜੀ ਵਾਲੇ ਆਤਮਵਾਦੀ ਬੋਲਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਦੇ
ਪੁੱਛਣ ਲੱਗੇ ਇਮਾਨ,
ਤੇ ਸਾਹਿਬ ਸਿੰਘ ਜੀ ਧਰਮ ਦੀ ਗੱਲ ਫਿਰ ਪੁੱਛਣ ਲੱਗੇ ਨੇ।
ਹਿੰਦੂ ਵੱਡਾ ਕੇ ਤੁਰਕ ਹੈ,
ਬਸ ਇਹਨਾਂ ਦਾ ਸਵਾਲ ਇੱਕੋ ਹੀ ਹੁੰਦਾ ਤੇ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ।
ਕਰੀਏ ਆਪ ਬਖਾਨ,
ਆਪ ਕਿਰਪਾ ਕਰਕੇ ਦੱਸੋ,
ਗਲਾ ਦਿਖਾਈ ਵੱਡੀ ਤੈ,
ਤੁਸੀਂ ਬੜੀ ਭਾਰੀ ਇੱਥੇ ਸ਼ਕਤੀ ਵਿਖਾਈ ਆ।
ਗੁਰਬ ਕਿਨੋਂ ਨਾ ਕੀਨ,
ਪਹਿਲਾਂ ਕਿਸੇ ਨੇ ਵੀ ਇਸ ਤਰ੍ਹਾਂ ਦਾ ਕੌਤਕ ਨਹੀਂ ਕੀਤਾ।
ਚਰਨ